ਸਦਾ ਮਤ ਸੁਣ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚਲੇ ਨਿਰਾਸਾ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 654 ਤੇ ਸੁਭਾਈਮਾਨ ਹੈ, ਜਿੱਥੇ ਅੱਜ ਆਪਾਂ ਇਸ ਸ਼ਬਦ ਦੀ ਵਿਚਾਰ ਕਰਨੀ ਹੈ। ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਸਤਿਗੁਰਾਂ ਦੇ ਜੀਵਨ ਵਿੱਚੋਂ ਸਤਿਗੁਰਾਂ ਨੇ ਜੋ ਕਮਾਈ ਆਪ ਕੀਤੀ ਤੇ ਸੰਸਾਰੀ ਲੋਕਾਂ ਦੇ ਵਿੱਚ ਵੰਡੀ, ਉਸ ਬਾਰੇ ਵੀ ਆਪਾਂ ਵਿਚਾਰਾਂ ਕਰਨੀਆਂ ਨੇ। ਆਓ ਸਭ ਤੋਂ ਪਹਿਲਾਂ ਸ਼ਬਦ ਗੁਰੂ ਸੁਰਤ ਤੁਮ ਚੇਲਾ ਵਾਰੀ ਅਵਸਥਾ ਬਣਾਈਏ। ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਸ ਸਾਰੇ ਸਾਂਝੀ ਕਰੀਏ। ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੇ ਰਹਾਉ ਦੇ ਬੰਧ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਜਿਸ ਵਿੱਚ ਭਾਵੇਂ ਆਪਣੀ ਮਨ ਨੂੰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਪਰ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ। ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਮਨ ਰੇ ਸਰਿਉ ਨੂੰ ਏਕੈ ਕਾਜਾ। ਮਨ ਰੇ ਤੋਂ ਭਾਵ ਹੈ ਹੇ ਮਨ, ਸਰਿਉ ਨੂੰ ਏਕੈ ਕਾਜਾ, ਇੱਕ ਕੰਮ ਵੀ ਤੇਰੇ ਕੋਲੋਂ ਨਹੀਂ ਹੋ ਸਕਿਆ, ਤੂੰ ਨੇਪਰੇ ਨਹੀਂ ਜਾ ਸਕਿਆ। ਇਹ ਅੱਖਰ ਆਪਾਂ ਆਮ ਆਪਣੀ ਬੋਲੀ ਵਿੱਚ ਬੋਲਦੇ ਹਾਂ ਵੀ ਤੇਰੇ ਕੋਲੋਂ ਕੀ ਸਰਿਆ, ਭਾਵ ਤੂੰ ਕੀ ਕੀਤਾ ਹੈ। ਮਨ ਰੇ ਸਰਿਉ ਨਾ ਏਕੈ ਕਾਜਾ, ਕਿਹੜਾ ਕਾਜ ਕਿਹੜਾ ਕੰਮ। ਵੈਸੇ ਦੁਨੀਆਂ ਦੇ ਧੰਦੇ ਕਿੰਨੇ ਕੁ ਵੀ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੀਂ ਆਪਣੇ ਜੀਵਨ ਦੇ ਅੰਦਰ ਬੜੇ ਧੰਦੇ ਕਰਦੇ ਹਾਂ, ਆਹਰ ਕਰਦੇ, ਪਰ ਜਿਸ ਕੰਮ ਨੇ ਇਸ ਲੋਕ ਵਿੱਚ ਵੀ ਸਾਡੇ ਕੰਮ ਆਉਣਾ, ਪਰ ਲੋਕ ਵਿੱਚ ਵੀ ਸਾਡੇ ਕੰਮ ਆਉਣਾ, ਉਸ ਵੱਲ ਸਾਡਾ ਧਿਆਨ ਬਹੁਤ ਘੱਟ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਸ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਭਜਿਓ ਨਾ ਰਘੁਪਤ ਰਾਜਾ, ਇੱਥੇ ਰਘੁਪਤ ਦੇ ਭਾਵ ਨੇ ਪ੍ਰਕਾਸ਼ ਰੂਪ ਵਾਹਿਗੁਰੂ। ਉਹਨੂੰ ਭਜਣਾ ਸੀ, ਉਸ ਦਾ ਭਜਨ ਕਰਨਾ ਸੀ, ਉਸ ਦੀ ਬੰਦਗੀ ਕਰਨੀ ਸੀ, ਪਰ ਤੂੰ ਕੀਤੀ ਨਹੀਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਰਨ ਨੂੰ ਬੁੱਤੋ ਸੋ ਨਾ ਕੀਓ ਪਰ ਉਹ ਲੋਭ ਕੈ ਫੰਡ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਪੰਡ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨ ਜਿਨ ਬਿਦ ਜਲ ਕੋ ਮੀਨ ਤਿੰਨ ਅਵਸਥਾ ਦੀ ਬਾਲਪਨ ਹੈ ਜਵਾਨੀ ਹੈ ਬੁਢੇਪਾ ਹੈ ਇਹਨਾਂ ਤਿੰਨਾਂ ਹੀ ਅਵਸਥਾ ਵਿੱਚ ਜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਜਨਮ ਆਕਾਰ ਚਲਾ ਗਿਆ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਭਾਈ ਗੁਰਦਾਸ ਜੀ ਇੱਕ ਪੌੜੀ ਦੇ ਵਿੱਚ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਢੰਗ ਤਰੀਕਾ ਸਾਨੂੰ ਸਮਝਾਉਂਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਭਾਈ ਸਾਹਿਬ ਜੀ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਦੇਹੀ ਉੱਤਮ ਹੈ ਕਿਉਂ ਅੱਖਾਂ ਨਾਲ ਵੇਖਣਾ ਕੰਨਾਂ ਨਾਲ ਸੁਣਨਾ ਤੇ ਮੂੰਹ ਵਿੱਚੋਂ ਸ਼ੁਭ ਬਚਨ ਬੋਲਣੇ ਹੱਥਾਂ ਨਾਲ ਕਾਰ ਕਰਨੀ ਪੈਰਾਂ ਨਾਲ ਚੱਲ ਕੇ ਸਤਸੰਗਤ ਵਿੱਚ ਜਾਣਾ ਕਿਰਤ ਵਿਰਤ ਕਰਨੀ ਤੇ ਖੱਟ ਕੇ ਖਲਾਵਣ ਦੀ ਜਿਹੜੀ ਗੱਲ ਹੈ ਨਾ ਆਪਣੇ ਜੀਵਨ ਦੇ ਅੰਦਰ ਬੰਦਾ ਧਾਰਨ ਕਰੇ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇਵਾਰੀ ਤੇ ਫਿਰ ਗੁਰਬਾਣੀ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਗੁਰਮੁਖ ਪਿਆਰੇ ਧਾਰਨ ਕਰਨ ਜਨਮ ਸਫਲ ਗੁਰਮੁਖਾਂ ਦੀ ਸੰਗਤ ਕਰਕੇ ਚਰਨਾਮ੍ਰਿਤ ਪੀਣ ਵਾਲੀ ਗੱਲ ਜੀਵਨ ਦੇ ਵਿੱਚ ਆ ਜਾਵੇ ਭਾਈ ਸਾਹਿਬ ਜੀ ਆਖਦੇ ਨੇ ਇਹੋ ਜਿਹਾ ਬੰਦਾ ਇਹੋ ਜਿਹਾ ਮਨੁੱਖ ਇਹੋ ਜਿਹਾ ਪਰਾਰੀ ਆਪ ਤਾਂ ਤਰਦਾ ਹੈ ਕਈਆਂ ਹੋਰਨਾਂ ਨੂੰ ਵੀ ਤਾਰ ਲੈਂਦਾ ਪੜੋ ਬਚਨ 84 ਲੱਖ ਜੋਨ ਵਿੱਚ ਉੱਤਮ ਜਨਮ ਸਮਾਨਸ ਦੇਵੀ ਅੱਖੀ ਵੇਖਣ ਕਰਨ ਸੁਣ ਮੁੱਖ ਸੁਭ ਬੋਲਣ ਬਚਨ ਸਨੇਹੀ ਹੱਥੀ ਕਾਰ ਕਮਾਵਣੀ ਪੈਰੀ ਚੱਲ ਸਤਸੰਗ ਮਲੇਹੀ ਕਿਰਤ ਵਿਰਤ ਕਰ ਧਰਮ ਦੀ ਖੱਟ ਖਲਾਵਨ ਕਾਰ ਕਰੇਹੀ ਭਾਈ ਸਾਹਿਬ ਆਖਦੇ ਨੇ ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸਨੇਹੀ ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਵੇਹੀ ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿ ਰਾਸ ਕਰੇਹੀ ਆਪ ਤਰੇ ਗੁਰਸਿੱਖ ਤਰੇਹੀ ਮਨ ਰੇ ਸਰਿਓ ਨ ਏਕੈ ਕਾਜਾ ਭਜਿਓ ਨ ਰਘਪਤ ਰਾਜਾ ਸੱਜਣ ਨੂੰ ਇਹੋ ਹੀ ਗੱਲ ਸਮਝਾਈ ਸੀ ਨਾ ਹੋਰ ਕੰਮ ਤੋਂ ਬੜੇ ਕਰ ਰਹੇ ਹੈ ਪਰ ਜਿਹੜਾ ਕਰਨ ਵਾਲਾ ਉਹ ਕਰਦਾ ਹੀ ਨਹੀਂ ਕਲਯੁਗ ਨਾਮੀ ਪਾਂਡੇ ਨੂੰ ਵੀ ਇਹੋ ਗੱਲ ਕਹੀ ਸੀ ਨਾ ਜਗਨਨਾਥਪੁਰੀ ਦੇ ਅੰਦਰ ਜਾ ਕੇ ਆਖਣ ਲੱਗੇ ਇਹ ਮਨੁੱਖਾ ਜੀਵਨ ਯੋਗ ਸਾਧਨਾ ਦਾ ਸਮਾਂ ਨਹੀਂ ਜਾਂ ਹੋਰ ਕਰਮ ਕਰਨ ਦਾ ਸਮਾਂ ਨਹੀਂ ਇਹ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਜਪਣ ਦਾ ਸਮਾਂ ਹੈ ਇਹਨੂੰ ਪਖੰਡ ਵਿੱਚ ਇਹਨੂੰ ਕਰਮ ਕਾਂਡਾਂ ਵਿੱਚ ਪਾ ਕੇ ਐਵੇਂ ਅਜਾਈ ਨਾ ਗਵਾਓ ਕਿਉਂਕਿ ਸਤਿਗੁਰੂ ਦੀ ਕਿਰਪਾ ਕਰਦੇ ਨੇ ਆਖਦੇ ਨੇ ਸੂਹੀ ਰਾਗ ਦੇ ਅੰਦਰ ਉੱਜਲ ਕਹਿਣਾ ਚਿਲਕਣਾ ਘੋਟਨ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਕੋਠੇ ਮੰਡਪ ਮਾਰੀਆਂ ਪਾਸੋ ਚਿੱਤ ਵੀ ਆ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ ਆ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ ਸਿੰਬਲ ਰੁੱਖ ਸਰੀਰ ਮੈਂ ਦੇਖ ਬੁਲਾਨੂ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋਰੀ ਨਾ ਨਹਾ ਹਉ ਚੜ ਲੰਗਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ ਮਨ ਰੇ ਸਰਿਓ ਨਾ ਏਕੈ ਕਾਜਾ ਭਜਿਓ ਨਾ ਰਘਪਤ ਰਾਜਾ ਕਿਉਂਕਿ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਿਸ਼ਠ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਤੇ ਰਹਾਓ ਦੇ ਬੰਦ ਵਿੱਚ ਕਿਰਪਾ ਕੀਤੀ ਕਲ ਮੈਂ ਰਾਮ ਨਾਮ ਸਾਰ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮਿੱਟੈ ਨਾਕ ਪਕੜੈ ਅੱਖੀ ਤਾਂ ਮਿੱਟੈ ਨਾਕ ਪਕੜੈ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮਿੱਟੈ ਨਾਕ ਪਕੜੈ ਠੱਗਣ ਕੋ ਸੰਸਾਰ ਬਸ ਇਹ ਵਿਖਾਵੇ ਦੇ ਕੰਮ ਕਰਮ ਕਾਂਡ ਕੇਵਲ ਲੋਕਾਂ ਨੂੰ ਠੱਗਣ ਵਾਸਤੇ ਨੇ ਹੋਰ ਕੁਝ ਨੀ ਬਾਬਾ ਨਾਨਕ ਜੀ ਹਰਿਦੁਆਰ ਗਏ ਵੈਸ਼ਨੂੰ ਸਾਧੂ ਕੋਲੋਂ ਅੱਗ ਲੈਣ ਵਾਸਤੇ ਭੇਜ ਦਿੱਤਾ ਭਾਈ ਮਰਦਾਨਾ ਜੀ ਨੇ ਜਦੋਂ ਪਰਛਾਵਾਂ ਚੁੱਲ੍ਹੇ ਤੇ ਪਿਆ ਚੌਂਕੇ ਤੇ ਪਿਆ ਅੱਗ ਬਬੂਲਾ ਹੋ ਗਿਆ ਵੇਖ ਕੇ ਸੜ ਗਿਆ ਤੇ ਆਖਣ ਲੱਗਾ ਨੀਵੀਂ ਜਾਤ ਦਾ ਆਇਆ ਤੇ ਮੇਰੇ ਚੌਂਕੇ ਤੇ ਇਹਨੇ ਪਰਛਾਵਾਂ ਪਾ ਦਿੱਤਾ ਭਾਈ ਮਰਦਾਨਾ ਜੀ ਦੇ ਮਗਰ ਇਤਿਹਾਸਕਾਰ ਕਹਿੰਦੇ ਨੇ ਬਲਦਾ ਹੋਇਆ ਲੱਕੜ ਦਾ ਜਿਹੜਾ ਸੀ ਨਾ ਉਹ ਚੁਆਤਾ ਉਹ ਲੈ ਕੇ ਮਗਰ ਭੱਜਿਆ ਭਾਈ ਸਾਹਿਬ ਨੂੰ ਸਾੜਨ ਵਾਸਤੇ ਭਾਈ ਸਾਹਿਬ ਗੁਰੂ ਦੀ ਸ਼ਰਨ ਵਿੱਚ ਆ ਗਏ ਆਖਿਆ ਭਾਈ ਰੱਬ ਦੇ ਬੰਦੇ ਨੂੰ ਕਿਉਂ ਤੂੰ ਸਾੜਨਾ ਚਾਹੁੰਦਾ ਮਾਰਨਾ ਚਾਹੁੰਦਾ ਇਸ ਉੱਤੇ ਕਰੋਪ ਹੋ ਰਿਹਾ ਕਹਿਣ ਲੱਗਾ ਇਹ ਰੱਬ ਦਾ ਬੰਦਾ ਇਹਨੇ ਮੇਰਾ ਚੁੱਲ੍ਹਾ ਮੇਰਾ ਚੌਂਕਾ ਪ੍ਰਿਸ਼ ਦਿੱਤਾ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਸ ਸਾਧ ਨੂੰ ਜਿੱਥੇ ਤੁਹਾਡਾ ਚੌਂਕਾ ਹੈ ਜਿੱਥੇ ਤੁਹਾਡਾ ਚੁੱਲ੍ਹਾ ਹੈ ਉੱਥੇ ਛੱਤ ਪਈ ਹੋਈ ਹੈ ਕਹਿਣ ਲੱਗੇ ਨਹੀਂ ਤੇ ਕਹਿਣ ਲੱਗੇ ਮਾਸ ਖਾਣ ਵਾਲੀਆਂ ਇੱਲਾਂ ਇੰਨੀਆਂ ਅਸਮਾਨ ਵਿੱਚ ਉੱਡੀਆਂ ਫਿਰਦੀਆਂ ਨੇ ਉਹਨਾਂ ਦਾ ਪਰਛਾਵਾਂ ਪੈਣ ਨਾਲ ਤੇਰਾ ਚੌਂਕਾ ਨਹੀਂ ਕੱਢਿਆ ਜਾਂਦਾ ਪਰ ਇੱਕ ਇਨਸਾਨ ਰੱਬ ਦੀ ਕੀਰਤੀ ਕਰਨ ਵਾਲਾ ਰੱਬ ਦਾ ਬੰਦਾ ਤੇਰੇ ਚੌਂਕੇ ਵਿੱਚ ਜਾਵੇ ਤੇਰੇ ਘਰ ਵਿੱਚ ਜਾਵੇ ਤੇ ਪਰਛਾਵਾਂ ਪੈਣ ਨਾਲ ਤੇਰਾ ਚੌਂਕਾ ਕੱਢਿਆ ਜਾਂਦਾ ਸਤਿਗੁਰਾਂ ਨੇ ਉੱਥੇ ਇੱਕ ਗੱਲ ਕਹੀ ਆਖਣ ਲੱਗੇ ਕਬੁੱਧ ਡੋਮਣੀ ਕੁਦਇਆ ਕਸੈਨ ਪਰ ਨਿੰਦਾ ਕੱਢ ਚੂੜੀ ਮੁੱਠੀ ਕਰੋ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਾਵਾ ਅਕਾਰਾਂ ਨਾਵਨ ਨਾਮ ਜਪਈ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ ਪਾਪਾਂ ਪੰਧ ਨਾ ਦੇਹੀ ਤੋਂ ਭਾਵ ਜਿਹੜੇ ਪਾਪ ਵਾਲੇ ਪਾਸੇ ਲੋਕਾਂ ਨੂੰ ਪ੍ਰੇਰਦੇ ਨਹੀਂ ਜਿਹੜੇ ਪਾਪ ਵਾਲੀ ਸਿੱਖਿਆ ਨਹੀਂ ਦਿੰਦੇ ਅੱਗੇ ਉੱਤਮ ਉਹ ਨੇ ਮਹਾਰਾਜ ਨੇ ਆਖਿਆ ਤੇਰੇ ਅੰਦਰ ਕਬੁੱਧ ਬੈਠੀ ਹੋਈ ਹੈ ਦੁਰਮਣੀ ਤੇਰੇ ਅੰਦਰ ਕਦਇਆ ਭਾਵ ਦੂਜਿਆਂ ਤੇ ਤਰਸ ਨਾ ਕਰਨਾ ਇਹ ਤੇਰੇ ਅੰਦਰ ਡੋਮਣੀ ਬੈਠੀ ਹੋਈ ਹੈ ਕਬੁੱਧ ਡੋਮਣੀ ਕੁਦਇਆ ਕਸੈਨ ਕਰੋਧ ਨਿੰਦਾ ਇਹ ਤੇਰੇ ਅੰਦਰ ਔਗਣ ਬੈਠੇ ਹੋਏ ਨੇ ਤੂੰ ਆਪਣੇ ਆਪ ਨੂੰ ਪਵਿੱਤਰ ਸਮਝਦਾ ਮਹਾਰਾਜ ਕਹਿਣ ਲੱਗੇ ਜੇ ਤੂੰ ਆਪਣਾ ਚੌਂਕਾ ਪਵਿੱਤਰ ਕਰਨਾ ਸੱਚ ਨੂੰ ਸੰਜਮ ਬਣਾ ਕਰਨੀ ਦੀਆਂ ਕਾਰਾਂ ਉੱਚਾ ਆਚਰਨ ਜਿਹੜਾ ਇਹਨੂੰ ਕਾਰਾਂ ਕੱਢ ਤੇ ਨਾਲ ਹੀ ਨਾਣਾ ਜਿਹੜਾ ਇਹਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਤੂੰ ਆਪ ਵੀ ਤਰੇਗਾ ਤੇ ਹੋਰਨਾਂ ਨੂੰ ਵੀ ਤਾਰਨ ਜੋਗਾ ਹੋ ਜਾਵੇਗਾ ਕਿਉਂਕਿ ਇਹ ਮਨੁੱਖਾ ਦੇ ਹੀ ਆਪਾਂ ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਬਾਬਾ ਜੀ ਕਿਰਪਾ ਕਰਦੇ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਮਨ ਰੇ ਸਰਿਓ ਨਾ ਏਕੈ ਤਾਜਾ ਭਜਿਓ ਨਾ ਰਘੁਪਤ ਰਾਜਾ। ਹੇ ਮਨ ਤੇਰੇ ਕੋਲੋਂ ਇੱਕ ਕੰਮ ਵੀ ਜਿਹੜਾ ਨਾ ਜੀਵਨ ਦੇ ਅੰਦਰ ਨਹੀਂ ਹੋਇਆ, ਤੂੰ ਇਹ ਕੰਮ ਸਿਰੇ ਨਹੀਂ ਚਾੜਿਆ, ਇਹ ਕੰਮ ਤੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਕਿਹੜਾ? ਵਾਹਿਗੁਰੂ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਹੈ ਉਸ ਨੂੰ ਭਜਨ ਵਾਲਾ, ਉਸ ਦਾ ਸਿਮਰਨ ਕਰਨ ਵਾਲਾ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਿਉਂਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਕੇਵਲ ਇੱਕ ਕੰਮ ਜਿਹੜਾ ਨਾ ਉਹ ਸਾਡੇ ਕੰਮ ਆਉਣ ਵਾਲਾ ਹੈ। ਕਿਹੜਾ? ਸਾਥ ਨ ਚਾਲੈ ਬਿਨ ਭਜਨ ਦਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਆਓ ਭਗਤ ਜੀ ਕਿਰਪਾ ਕਰ ਰਹੇ ਨੇ ਸਮੁੱਚੇ ਸ਼ਬਦ ਦੀ ਆਪਾਂ ਵਿਚਾਰ ਲੜੀਵਾਰ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਪੁਰਾਣ ਸਦਾ ਮਤ ਸੁਣ ਕੇ, ਕਰੀ ਕਰਮ ਕੀ ਆਸਾ।
ਵੇਦ ਤੇ ਪੁਰਾਣ ਇਹ ਸਤਸੰਗਤ ਹਿੰਦੂ ਮਤ ਦੇ, ਜਿਹਨੂੰ ਸਨਾਤਨ ਮਤ ਵੀ ਕਿਹਾ ਜਾਂਦਾ ਹੈ, ਉਸਦੇ ਧਰਮ ਗ੍ਰੰਥ ਨੇ। ਗਿਣਤੀ ਵਿੱਚ ਚਾਰ ਵੇਦ ਨੇ, 18 ਪੁਰਾਣ ਨੇ। ਭਗਤ ਜੀ ਆਖਦੇ ਨੇ ਵੇਦ ਪੁਰਾਣ ਸੁਣ ਕੇ ਕੀ ਕੀਤਾ? ਕਰੀ ਕਰਮ ਕੀ ਆਸਾ। ਇੱਥੇ ਕਰਮ ਤੋਂ ਭਾਵ ਕਰਮ ਕਾਂਡ, ਕਰਮ ਕਾਂਡ ਆਪਣੇ ਜੀਵਨ ਵਿੱਚ ਕੀਤੇ ਇਸ ਆਸ ਨੂੰ ਲੈ ਕੇ ਕਿ ਇਹ ਕਰਮ ਕਾਂਡ ਮੇਰਾ ਜੀਵਨ ਸਫਲ ਕਰਨਗੇ। ਵੇਦ ਪੁਰਾਣ ਸਭੇ ਮਤ ਸੁਣ ਕੇ ਕਰੀ ਕਰਮ ਕੀ ਆਸਾ। ਵੇਦ ਪੁਰਾਣ ਸੁਣੀ ਸਾਰੇ ਇਹਨਾਂ ਦੇ ਮਤ ਸਿਧਾਂਤ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ, ਕਰਮ ਕਾਂਡ ਕੀਤੇ ਇਹਨਾਂ ਦੇ ਦੱਸੇ ਮੁਤਾਬਕ, ਪਰ ਆਸਾ ਇਹ ਰੱਖੀ ਕਿ ਇਹਨਾਂ ਦੇ ਕਰਨ ਨਾਲ ਮੇਰਾ ਜੀਵਨ ਜਿਹੜਾ ਨਾ ਉਹ ਸਫਲ ਹੋਵੇਗਾ। ਸਤਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਜੀ ਨੇ ਕਿਰਪਾ ਕੀਤੀ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜੋ ਸਭ ਵੀ ਏਕ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੇ। ਝੂਠਾ ਉਹ ਹੈ ਜਿਹੜਾ ਇਹਨਾਂ ਦੇ ਵਿਚਾਰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦਾ। ਕਿਉਂਕਿ ਪਾਠ ਪੜ੍ਹਿਓ ਅਦ ਬੇ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰਗ ਅਹੰਗ ਬੁੱਧ ਵਾਧੇ ਪਿਆਰੇ ਇਨ ਬਿਦ ਮਿਲ ਨ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਕਰਿਓ, ਸਵਾਮੀ ਕੈ ਦੁਆਰੈ ਬੀਜੈ ਬੁੱਧ ਬਵੇਕਾ। ਬਾਬਾ ਜੀ ਆਖਦੇ ਨੇ ਦੁਬਦਾ ਨਾ ਪਰੂ, ਹਰ ਦਿਨ ਹੋਰ ਨਾ ਪੋਜੂ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਕਰਮ ਕਾਂਡ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ। ਕਰਮ ਧਰਮ ਪਾਖੰਡ ਜੋ ਦੇਸੈ, ਤਿੰਨ ਜਮ ਜਾ ਗਾਤੀ ਲੂਟੈ ਨਿਰਵਾਣ, ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਕਿਉਂਕਿ ਬਹੁ ਸ਼ਾਸਤਰ ਬਹੁ ਸਮ੍ਰਿਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦ ਪੁਰਾਣ ਇਹਨਾਂ ਨੂੰ ਪੜ੍ਹਿਆ, ਇਹਨਾਂ ਨੂੰ ਸੁਣਿਆ, ਇਹਨਾਂ ਦੇ ਮੁਤਾਬਕ ਕਰਮ ਕਾਂਡ ਵੀ ਕੀਤੇ। ਆਸਾ ਇਹ ਰੱਖੀ ਕਿ ਇਹਨਾਂ ਦੇ ਦੱਸੇ ਮੁਤਾਬਕ ਕਰਮ ਕਾਂਡ ਕੀਤਿਆ ਜੀਵਨ ਦੇ ਅੰਦਰ ਮੈਨੂੰ ਸਫਲਤਾ ਪ੍ਰਾਪਤ ਹੋਵੇਗੀ ਜਾਂ ਮੈਂ ਜੀਵਨ ਵਿੱਚ ਕਾਮਯਾਬ ਹੋਵਾਂਗਾ। ਇਹ ਅੰਦਰ ਤੋਂ ਗੱਲ ਧਾਰਨ ਕਰਕੇ ਕਰਮ ਕਾਂਡ ਹੀ ਕਰਦਾ ਰਿਹਾ।
ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਦਾ ਚੱਲੇ ਨਿਰਾਸਾ।
ਸਿਆਣੇ ਸਿਆਣੇ ਲੋਕ ਜਿਹੜੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਸੀ, ਪੰਡਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਸੀ, ਜਿਹੜੇ ਬੜੇ ਸਿਆਣੇ ਆਪਣੇ ਆਪ ਨੂੰ ਅਖਵਾਉਂਦੇ ਸੀ, ਆਤਮਕ ਮੌਤ ਤੋਂ ਬਚ ਨਹੀਂ ਸਕੇ। ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚਲੇ ਨਿਰਾਸਾ। ਸਿਆਣੇ ਸਿਆਣੇ ਲੋਕ, ਵਿਦਵਾਨ ਲੋਕ ਆਤਮਕ ਮੌਤ ਤੋਂ ਬਚ ਨਹੀਂ ਸਕੇ ਜੀਵਨ ਦੇ ਅੰਦਰ ਕਰਮ ਕਾਂਡ ਕਰਕੇ। ਤੇ ਹੋਇਆ ਕਿ ਅੰਤ ਵੇਲਾ ਜਦੋਂ ਆਇਆ ਇਸ ਸੰਸਾਰ ਤੋਂ ਨਿਰਾਸ਼ ਹੀ ਉੱਠ ਕੇ ਚਲੇ ਗਏ, ਨਿਰਾਸ਼ ਹੀ ਉੱਠ ਕੇ ਚਲੇ ਗਏ, ਕਿਉਂਕਿ ਨਿਰਾਸ਼ਾ ਹੀ ਕੇਵਲ ਪੱਲੇ ਪਈ ਇਹਨਾਂ ਕਰਮ ਕਾਂਡਾਂ ਨੂੰ ਕਰਨ ਤੇ। ਕਿਉਂਕਿ ਜਿਹੜੇ ਆਪਾਂ ਕਰਾਂਗੇ ਜੰਮ ਜਗਾਤੀਆ ਜਿਹੜਾ ਮਸੂਲੀਆ ਜਿਹੜਾ ਉਹ ਇਹਨਾਂ ਨੂੰ ਸਾਰਿਆਂ ਨੂੰ ਰਾਹ ਵਿੱਚ ਹੀ ਲੁੱਟ ਲੈਂਦਾ ਹੈ, ਅੰਤ ਵੇਲੇ ਕੁਝ ਨਾਲ ਨਹੀਂ ਜਾਂਦਾ। ਭਗਤ ਜੀ ਆਖਦੇ ਨੇ ਕੇਵਲ ਤੇ ਕੇਵਲ ਨਿਰਾਸ਼ਾ ਹੀ ਪੱਲੇ ਪੈਂਦੀ ਹੈ।
ਮਨ ਰੇ ਸਰੇ ਨਾ ਏਕੈ ਕਾਜਾ।
ਇਹ ਮਨ ਤੇਰੇ ਕੋਲੋਂ ਇੱਕ ਵੀ ਕੰਮ ਨਹੀਂ ਸਰਿਆ, ਭਾਵ ਤੂੰ ਇੱਕ ਵੀ ਕੰਮ ਨਹੀਂ ਕਰ ਸਕਿਆ, ਇੱਕ ਵੀ ਕੰਮ ਤੂੰ ਸਿਰੇ ਨਹੀਂ ਚਾੜਿਆ।
ਭਜੇ ਨਾ ਰਘੁਪਤ ਰਾਜਾ।
ਪ੍ਰਕਾਸ਼ ਰੂਪ ਵਾਹਿਗੁਰੂ ਪਰਮਾਤਮਾ ਜਿਹੜਾ ਸਭ ਦਾ ਰਾਜਾ ਹੈ, ਉਸ ਵਾਹਿਗੁਰੂ ਪਰਮਾਤਮਾ ਨੂੰ ਤੂੰ ਭਜਿਆ ਨੀ, ਉਸ ਦਾ ਭਜਨ ਕੀਤਾ ਨੀ, ਉਸ ਦਾ ਸਿਮਰਨ ਕੀਤਾ ਨੀ। ਤੇ ਆਪਾਂ ਪੜ੍ਹਦੇ ਹਾਂ ਨਾ, ਸਿਮਰਨ ਭਜਨ ਦਇਆ ਨੀ ਕੀਨੀ, ਤਉ ਮੁਖ ਚੋਟਾਂ ਖਾਏਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਨਾਨਕ ਆਖੇ ਰੀ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ, ਬੈਠਾ ਕੱਢ ਵਹੀ, ਤਲਬਾ ਪੋਸ਼ਣ ਆਕੀਆਂ, ਬਾਕੀ ਜਿੰਨਾ ਰਹੀ। ਅਜ਼ਰਾਇਲ ਫਰਿਸ਼ਤਾ ਹੋਸੀ ਆਏ ਪਈ, ਆਵਨ ਜਾਨ ਨਾ ਸੁਜਈ, ਭੀਰੀ ਗਲੀ ਫਹੀ, ਕੂੜ ਨੀ ਕੁੱਟੇ ਨਾਨਕਾ, ਕੂੜਕ ਸੱਚ ਰਹੀ। ਤੇਰੇ ਕੋਲੋਂ ਇੱਕ ਵੀ ਕੰਮ ਨਹੀਂ ਹੋਇਆ, ਕਿਹੜਾ? ਵਾਹਿਗੁਰੂ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਏ ਸਭ ਦਾ ਰਾਜਾ ਹੈ, ਉਸ ਦਾ ਭਜਨ ਕਰਨ ਵਾਲਾ, ਸਿਮਰਨ ਕਰਨ ਵਾਲਾ
ਰਹਾ। ਬਨ ਖੰਡ ਜਾਏ ਜੋਗ ਤਪ ਕੀਨਾ, ਕੰਧ ਮੂਲ ਚੁਨ ਖਾਇਆ।
ਸੁੰਦਰ ਘਰ ਵੀ ਛੱਡਿਆ, ਸੋਹਣੇ ਆਸਣ ਵੀ ਛੱਡੇ, ਬਨ ਖੰਡ ਜੰਗਲਾਂ ਵਿੱਚ ਚਲਾ ਗਿਆ। ਉੱਥੇ ਜਾ ਕੇ ਕੀ ਕੀਤਾ? ਯੋਗ ਸਾਧਨਾ ਕੀਤੀ, ਤਪ ਜਿਹੜੇ ਸੀ ਉਹ ਆਪਣੇ ਜੀਵਨ ਦੇ ਅੰਦਰ ਕੀਤੇ। ਸ਼ਕਤੀ ਪਦਾਰਥ ਖਾਣ ਦੀ ਬਜਾਏ ਕੰਦ ਮੂਲ ਹੀ ਖਾਇਆ। ਕੰਦ ਮੂਲ ਇੱਕ ਪਦਾਰਥ ਵੀ, ਤੇ ਕੰਦ ਮੂਲ ਦੇ ਅਰਥ ਆਮ ਤੌਰ ਤੇ ਗਾਜਰ ਮੂਲੀ ਵੀ ਕੀਤੇ ਜਾਂਦੇ। ਕੰਦ ਮੂਲ ਦੇ ਅਰਥ ਗਾਜਰ ਮੂਲੀ ਇਤਿਆਦਿ ਵੀ ਕੀਤੇ ਜਾਂਦੇ। ਭਾਵ ਇਹ ਤੂੰ ਜੰਗਲਾਂ ਦੇ ਵਿੱਚ ਜਾ ਕੇ ਖਾਧਾ, ਚੁਣ ਚੁਣ ਕੇ ਲੱਭ ਲੱਭ ਕੇ ਤੂੰ ਜੰਗਲ ਵਿੱਚ ਚਲਾ ਗਿਆ, ਜੋ ਸਾਧਨ ਵੀ ਸਾਧੀ, ਤਪ ਵੀ ਕੀਤੇ, ਤੇ ਕੰਦ ਮੂਲ ਗਾਜਰ ਮੂਰੀ ਆਦਿ ਖਾ ਕੇ ਆਪਣਾ ਗੁਜ਼ਾਰਾ ਕੀਤਾ।
ਨਾਦੀ ਬੇਦੀ ਸ਼ਬਦੀ ਮੋਨੀ, ਜਮ ਕੇ ਪਟੈ ਲਿਖਾਇਆ।
ਨਾਦੀ ਨਾਦ ਵਜਾਉਣ ਵਾਲੇ, ਬੇਦੀ ਕਰਮ ਕਾਂਡ ਕਰਨ ਵਾਲੇ, ਮੋਢੀ ਮੌਨ ਧਾਰਨ ਕਰਨ ਵਾਲੇ, ਇਹ ਜਿੰਨੇ ਮਨ ਸਾਰੇ ਹੀ ਸ਼ਬਦ, ਸ਼ਬਦੀ ਤੋਂ ਭਾਵ ਅਲੱਖ ਅਲੱਖ ਆਪਣੇ ਮੂੰਹ ਤੋਂ ਉਚਾਰਨ ਵਾਲੇ। ਆ ਤੁਸੀਂ ਵੇਖਦੇ ਹੋ ਕਈ ਲੋਕ ਤੁਹਾਡੇ ਘਰਾਂ ਦੇ ਵਿੱਚ ਕਈ ਵਾਰੀ ਭੀਖ ਮੰਗਰ ਆਉਂਦੇ ਨੇ, ਔ ਲੱਖ ਨਿਰੰਜਨ ਵੀ ਕਹਿਣਗੇ। ਇੱਥੇ ਸ਼ਬਦੀ ਤੋਂ ਭਾਵ ਅਲੱਖ ਅਲੱਖ ਸ਼ਬਦ ਉਚਾਰਨ ਵਾਲੇ ਤੇ ਨਾਲ ਹੀ ਕਹਿੰਦੇ ਨੇ ਮੌਨ ਧਾਰਨ ਕਰਨ ਵਾਲੇ, ਇਹਨਾਂ ਦੇ ਕਰਮ ਤਾਂ ਬੜੇ ਸਖ਼ਤ ਕੀਤੇ ਕਿਉਂਕਿ ਸਤਸੰਗਤ ਕਰਮ ਕਾਰਨ ਕਰਨੇ ਸੌਖੇ ਨਹੀਂ, ਪੈਸਾ ਵੀ ਲੱਗਦਾ ਸਮਾਂ ਵੀ ਲੱਗਦਾ। ਪਰ ਮਹਾਰਾਜ ਨੇ ਇੱਕ ਗੱਲ ਪਾਵਨ ਬਾਣੀ ਦੇ ਅੰਦਰ ਕੀਤੀ, ਸ਼ੋਧ ਸ਼ੋਧ ਰੇ ਪਖੰਡੀ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤੈ ਲੀਜੈ। ਮਹਾਰਾਜ ਆਖਦੇ ਨੇ ਤੂੰ ਆਪਣੇ ਜੀਵਨ ਦੇ ਅੰਦਰ ਨਾਦੀ ਵੀ ਬਣਿਆ, ਸ਼ਬਦੀ ਵੀ ਬਣਿਆ, ਮੋਨੀ ਵੀ ਬਣਿਆ ਤੇ ਬੇਦੀ ਵੀ ਬਣਿਆ। ਇਹ ਸਾਰੇ ਕਰਮ ਤੂੰ ਕੀਤੇ ਪਰ ਹੋਇਆ ਕਿ ਕਾਲ ਦੇ ਪੱਟੇ ਵਿੱਚ ਤੇਰਾ ਨਾਮ ਲਿਖਿਆ ਗਿਆ, ਭਾਵ ਤੇਰੇ ਉੱਤੇ ਵੀ ਮੌਤ ਨੇ ਆਪਣਾ ਪ੍ਰਭਾਵ ਪਾਇਆ। ਜੰਮ ਦੀ ਮਾਰ ਤੋਂ ਤੂੰ ਵੀ ਨਹੀਂ ਬਚ ਸਕਿਆ, ਜੰਮ ਕੇ ਪੱਟੇ ਲਿਖਾਇਆ ਤੋਂ ਭਾਵ ਜੰਮ ਦੀ ਡੈਰੀ ਵਿੱਚ ਤੇਰਾ ਵੀ ਨਾਮ ਲਿਖਿਆ ਗਿਆ, ਤੂੰ ਵੀ ਉਸਦੇ ਨਿਗਾਹ ਦੇ ਵਿੱਚ ਆ ਗਿਆ। ਇਹ ਸਾਰੇ ਕਰਮ ਕਾਂਡ ਕਰਦਿਆਂ ਕਰਦਿਆਂ, ਕਿਉਂਕਿ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ ਇੱਥੇ, ਕੋਈ ਗਾਵੇ ਨਾਦੀ ਬੇਦੀ ਕੋ ਭਾਂਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਤੂੰ ਕਰਮ ਇਹ ਸਾਰੇ ਕੀਤੇ ਪਰ ਜੰਮ ਦੀ ਨਿਗਾਹ ਦੇ ਵਿੱਚ ਤੂੰ ਹੈ, ਜੰਮ ਦੇ ਪਟੇ ਵਿੱਚ ਤੂੰ ਲਿਖਿਆ ਗਿਆ ਹੈ।
ਭਗਤ ਨਾਰੀ ਕਾਸ਼ ਕੋਸ਼ ਤਨ ਦੀ
ਸਰੀਰ ਨੂੰ ਤੂੰ ਕਾਸ਼ ਕੋਸ਼ ਕੀਤਾ, ਕਾਸ਼ ਕੋਸ਼ ਤੋਂ ਭਾਵ ਸਰੀਰ ਤੇ ਬੜੇ ਚੱਕਰ ਬਣਾਏ, ਬੜੇ ਅੱਖਰ ਲਿਖ ਲੈ। ਆ ਤੁਸੀਂ ਵੇਖਿਆ ਉਹਨੇ ਬਹੁਤ ਸਾਰੇ ਲੋਕ ਆਪਣੇ ਸਰੀਰ ਦੀਆਂ ਬਾਹਾਂ ਕੀ ਮੱਥਾ ਕੀ ਹੋਰ ਅੰਗ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਚੱਕਰ ਚਿੰਨ ਵੀ ਬਣਾ ਲੈਂਦੇ ਨੇ, ਕਈ ਤਰ੍ਹਾਂ ਦੇ ਅੱਖਰ ਲਿਖ ਲੈਂਦੇ ਨੇ। ਮਹਾਰਾਜ ਆਖਦੇ ਨੇ ਸਰੀਰ ਦੇ ਉੱਤੇ ਤੂੰ ਚੱਕਰ ਚਿੰਨ ਤਾਂ ਬੜੇ ਬਣਾਏ, ਪਰ ਨਾਲ ਹੀ ਮਹਾਰਾਜ ਆਖਦੇ ਨੇ ਭਗਤ ਨਾਰਦੀ ਤੇਰੇ ਹਿਰਦੇ ਵਿੱਚ ਨਹੀਂ ਆਈ। ਭਗਤ ਨਾਰਦੀ ਤੋਂ ਭਾਵ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਤੂੰ ਆਪਣੇ ਜੀਵਨ ਦੇ ਅੰਦਰ ਨਹੀਂ ਕੀਤੀ, ਕੇਵਲ ਤੇ ਕੇਵਲ ਆਪਣੇ ਸਰੀਰ ਉੱਤੇ ਹੀ ਤੂੰ ਚੱਕਰ ਚਿੰਨ ਬਣਾਉਂਦਾ ਰਿਹਾ।
ਰਾਗ ਰਾਗ ਨੀ ਡਿੰਬ ਹੋ ਬੈਠਾ ਹੁਣ ਹਰ ਪਹਿ ਕਿਆ ਲੀਨਾ।
ਰਾਗ ਰਾਗਣੀਆਂ ਨੀ ਤੂੰ ਗਾਉਂਦਾ ਰਿਹਾ, ਡਿੰਬ ਹੋਏ ਬੈਠਾ, ਡਿੰਬ ਹੋਏ ਬੈਠਾ ਤੂੰ ਪਾਪ ਪਖੰਡ ਵੀ ਕਰਦਾ ਰਿਹਾ, ਵਿਖਾਵਾ ਵੀ ਕਰਦਾ ਰਿਹਾ। ਰਾਗ ਰਾਗਨੀ ਡਿੰਬ ਹੋਏ ਬੈਠਾ, ਜਿਹਨਾਂ ਲੋਕਾਂ ਨੇ ਇਹ ਕਰਮ ਕੀਤੇ ਉਹਨਾਂ ਨੇ ਹਰੀ ਕੋਲੋਂ ਕੀ ਲੈ ਲਿਆ। ਮਹਾਰਾਜ ਆਖਦੇ ਨੇ ਰਾਗ ਰਾਗਨੀ ਡਿੰਬ ਹੋਏ ਬੈਠਾ ਉਹਨ ਹਰ ਪੈ ਕਿਆ ਲੀਨਾ, ਉਹਨਾਂ ਨੂੰ ਵਾਹਿਗੁਰੂ ਕੋਲੋਂ ਕੀ ਮਿਲਿਆ, ਭਾਵ ਕੁੱਝ ਵੀ ਨਹੀਂ ਮਿਲਿਆ, ਵਾਹਿਗੁਰੂ ਦੀ ਕਿਰਪਾ ਉਹਨਾਂ ਉੱਤੇ ਨਹੀਂ ਹੋਈ। ਜਿਹਨਾਂ ਨੇ ਹੋਰ ਕਰਮ ਤਾਂ ਬੜੇ ਕੀਤੇ ਪਰ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਕੀਤੀ।
ਪਰੇ ਕਾਲ ਸਦਾ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ।
ਔਰ ਮੌਤ ਨੇ ਤਾਂ ਸਾਰੇ ਜਗਤ ਨੂੰ ਸਤਸੰਗਤ ਆਪਣੀ ਗ੍ਰਿਫਤ ਵਿੱਚ ਲੈਣਾ, ਆਪਣੀ ਜਿਹੜਾ ਇਹਨਾਂ ਉਹ ਕਲਵੇ ਵਿੱਚ ਲੈਣਾ, ਆਪਣੀ ਅਧੀਨ ਉਹਨੇ ਕਰਨਾ। ਪਰਿਓ ਕਾਲ ਸਭੇ ਜਗ ਉੱਪਰ ਮਾਹੀ ਲਿਖੇ ਭ੍ਰਮ ਗਿਆਨੀ, ਤੇ ਇਹ ਉਹ ਜੈ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਤਾਂ ਸਿਆਣੇ ਨੇ, ਪੰਡਿਤ ਨੇ, ਗਿਆਨੀ ਨੇ, ਉਹ ਵੀ ਭ੍ਰਮ ਗਿਆਨੀ ਹੋ ਗਏ। ਉਹਨਾਂ ਨੂੰ ਇੱਥੇ ਭਗਤ ਜੀ ਨੇ ਕਿਹਾ ਭ੍ਰਮ ਗਿਆਨੀ, ਭਟਕਣਾ ਵਿੱਚ ਪਏ ਹੋਏ ਗਿਆਨੀ। ਗਿਆਨੀ ਸ਼ਬਦ ਮਾੜਾ ਨਹੀਂ ਪਰ ਨਾਲ ਭਰਮ ਗਿਆਨੀ ਕਿਹਾ, ਭਟਕਣਾ ਵਿੱਚ ਪਿਆ ਹੋਇਆ ਗਿਆਨੀ। ਜਿੱਥੇ ਕੌਲ ਨੇ ਸਾਰਿਆਂ ਨੂੰ ਆਪਣੀ ਅਧੀਨ ਕਰ ਲਿਆ, ਸਾਰਿਆਂ ਉੱਤੇ ਆਪਣਾ ਪ੍ਰਭਾਵ ਪਾਇਆ, ਉਸ ਕੌਲ ਤੋਂ ਇਹੋ ਜਿਹੇ ਭਰਮ ਗਿਆਨੀ ਜਿਹੜੇ ਨੇ ਉਹ ਬਚ ਨਹੀਂ ਸਕੇ।
ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ।
ਜਿਹਨਾਂ ਨੇ ਕਬੀਰ ਸਾਹਿਬ ਜੀ ਆਖਦੇ ਨੇ ਆਪਣੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਪਰਮਾਤਮਾ ਨਾਲ ਪਿਆਰ ਕੀਤਾ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੀ, ਉਹ ਖਾਲਸੇ ਹੋ ਗਏ, ਉਹ ਆਜ਼ਾਦ ਹੋ ਗਏ। ਕਿਉਂਕਿ ਸਤ ਸੰਗਤ ਆਪਾਂ ਰੋਜ਼ ਪੜ੍ਹਦੇ ਹਾਂ, ਜਾਗਤ ਜੋਤ ਜੱਪੈ ਨਿਸ ਬਾਸੁਰ ਏਕ ਬਿਨੋ ਮਨ ਮਹਿਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਟ ਪੂਰਨ ਮਨ, ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੀ ਨਿਖਾਲਸ ਜਾਨੈ, ਭਰਮ ਭੇਵ ਤੇ ਰਹੇ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਦਸ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਤ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪੂਰਨ ਮਨੁੱਖ 230 ਸਾਲ ਲਾ ਕੇ ਪੈਦਾ ਕੀਤਾ। 1469 ਦੇ ਅੰਦਰ ਬਾਬਾ ਨਾਨਕ ਜੀ ਆਏ, 1699 ਦੇ ਅੰਦਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। 230 ਸਾਲ ਲੱਗੇ। ਪ੍ਰਿੰਸੀਪਲ ਸੁਖਬੀਰ ਸਿੰਘ ਜੀ ਦੇ ਲਿਖਣ ਮੁਤਾਬਕ ਉਹ ਕਹਿੰਦੇ ਨੇ ਆਦਮ ਨੂੰ ਵੀ ਬਣਾਉਂਦਿਆ 230 ਸਾਲ ਲੱਗ ਗਏ, ਪਰ ਜਦੋਂ ਸ਼ੈਤਾਨ ਨੂੰ ਕਿਹਾ ਨਾ ਵੀ ਇਸ ਤੇ ਅੱਗੇ ਝੁੱਕ ਤੇ ਉਹ ਆਕੀ ਹੋ ਗਿਆ, ਨਹੀਂ ਝੁੱਕਿਆ। ਸਾਧ ਸੰਗਤ ਧਿਆਨ ਦੇਵਿਓ, 230 ਸਾਲ ਹੀ ਲੱਗੇ ਪੂਰਨ ਮਨੁੱਖ ਨੂੰ ਬਣਾਉਂਦਿਆਂ ਬਾਬਾ ਨਾਨਕ ਜੀ ਨੂੰ। ਜਿਹੜਾ ਕੰਮ ਬਾਬਾ ਨਾਨਕ ਜੀ ਨੇ ਆਰੰਭ ਕੀਤਾ, ਦਸਵੇਂ ਪਾਤਸ਼ਾਹ ਨੇ ਉਸ ਨੂੰ ਸਿਰੇ ਚੜਾਇਆ ਤੇ ਉਹਨੂੰ ਖਾਲਸੇ ਦਾ ਰੂਪ ਦਿੱਤਾ। ਪਰ ਸਾਧ ਸੰਗਤ ਖਾਲਸੇ ਨੇ ਉਹਨਾਂ ਲੋਕਾਂ ਨੂੰ ਇਸ ਪਾਸੇ ਆਉਣ ਤੋਂ ਰੋਕਿਆ ਜਿਹੜੇ ਹਮੇਸ਼ਾ ਹਿੰਦੁਸਤਾਨ ਨੂੰ ਆਪਣਾ ਪੈਦਾਨਾ ਬਣਾ ਕੇ ਪੈਰ ਝਾੜ ਕੇ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਸੀ ਆਬਰੂ ਸੀ ਇਹਨੂੰ ਲੁੱਟਦੇ ਸਨ। ਕੇਵਲ ਦੁਨਿਆਵੀ ਖਜ਼ਾਨਾ ਨਹੀਂ ਬਲਕਿ ਬਹੁ ਬੇਟੀਆਂ ਨੂੰ ਵੀ ਲੈ ਕੇ ਜਾਂਦੇ ਸਨ। ਉਹਨਾਂ ਨੂੰ ਕੇਵਲ ਤੇ ਕੇਵਲ ਖਾਲਸੇ ਨੇ ਰੋਕ ਪਾਈ ਤੇ ਆਖਦੇ ਸਨ ਉਸ ਵੇਲੇ ਇਹ ਆਵਾਜ਼ ਗੂੰਜਦੀ ਸੀ, ਮੋੜੀ ਵੇ ਬਾਬਾ ਕੱਛ ਵਾਲਿਆ ਗਈ ਨਾਰ ਬਸ਼ਰੇ ਨੂੰ ਗਈ, ਸਤਿਗੁਰੂ ਕਿਰਪਾ ਕਰਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ, ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਉਹ ਖਾਲਸੇ ਆਜ਼ਾਦ ਹੋ ਗਏ, ਮੁਕਤ ਹੋ ਗਏ। ਉਹ ਕਿਸੇ ਬੰਧਨ ਦੇ ਅੰਦਰ ਨਹੀਂ ਪੈਂਦੇ, ਕਿਸੇ ਕਰਮ ਕਾਂਡ ਦੇ ਅੰਦਰ ਨਹੀਂ ਪੈਂਦੇ, ਕੇਵਲ ਤੇ ਕੇਵਲ ਆਪਣੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਕਰਦੇ ਨੇ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਜੇ ਰੱਬ ਨੇ ਸਾਨੂੰ 84 ਲੱਖ ਜੂਨਾਂ ਦੇ ਵਿੱਚ ਉੱਤਮ ਦੇਹੀ ਮਨੁੱਖਾ ਦੇਹੀ ਦਿੱਤੀ ਹੈ, ਇਹਨੂੰ ਪ੍ਰਾਪਤ ਕਰਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰੀਏ, ਸਿਮਰਨ ਕਰੀਏ, ਬੰਦਗੀ ਕਰੀਏ, ਨਿਤਨੇਮ ਕਰੀਏ ਤੇ ਬਾਣੀ ਬਾਣੀ ਦੇ ਧਾਰਨੀ ਆਪਣੇ ਜੀਵਨ ਦੇ ਅੰਦਰ ਹੋਈਏ। ਸਤ ਸੰਗਤ ਅੱਜ ਪਰਮ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਆਗਮਨ ਪੁਰਬ ਹੈ। ਸਤਿਗੁਰੂ ਮਹਾਰਾਜ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਵਾਹਿਗੁਰੂ ਪਰਮਾਤਮਾ ਨੇ ਧਰਤੀ ਦੀ ਪੁਕਾਰ ਕਹਿ ਲਈਏ, ਧਰਤੀ ਤੇ ਵਸਣ ਵਾਲੇ ਲੋਕਾਂ ਦੀ ਪੁਕਾਰ ਕਹਿ ਲਈਏ, ਧਰਮ ਦੀ ਪੁਕਾਰ ਕਹਿ ਲਈਏ, ਸੁਣੀ ਤੇ ਗੁਰੂ ਨਾਨਕ ਬਾਬਾ ਜੀ ਨੂੰ ਇਸ ਮਾਤ ਲੋਕ ਦੇ ਅੰਦਰ ਭੇਜਿਆ। ਕਿਉਂਕਿ ਉਸ ਵੇਲੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਸੀ। ਧਰਮ ਤੇ ਸ਼ਰਮ ਇਹ ਦੋਵੇਂ ਚੀਜ਼ਾਂ ਖੰਭ ਲਾ ਕੇ ਉੱਡ ਗਈਆਂ ਸੀ। ਕਾਜ਼ੀਆਂ ਬਾਹਮਣੀ ਦੀ ਗੱਲ ਥੱਕ ਗਈ ਸੀ। ਕਿਉਂਕਿ ਜਦੋਂ ਆਪਾਂ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਨ ਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੇ ਗਿਆਨ ਬਿਨ ਕੂੜ ਕਸਤ ਕੁਸਤ ਮੁਖੋ ਅਡਾਈ, ਚੇਲੇ ਸਾਜ ਵਜਾਂਦੇ ਨੱਚਣ ਗੁਰੂ ਬਹੁਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘੜੀ ਤਿਨਾਰੇ ਜਾਈ। ਕਾਜ਼ੀ ਹੋਏ ਰਿਸ਼ਵਤੀ, ਵੱਟੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੇ ਦਾਨ ਹਿੱਤ, ਭਾਵੇਂ ਆਏ ਕਿਥਾਂ ਜਾਈ। ਵਰਤਿਆ ਪਾਪ ਸਬਸ ਜਗਮਾਈ, ਭਈ ਗਿਲਾਨ ਜਗਤ ਵਿੱਚ। ਚਾਰ ਵਰਨ ਆਸ਼ਰਮ ਪਾਏ, ਦਸ ਨਾਮ ਸੰਨਿਆਸੀਆਂ, ਜੋਗੀ ਬਾਰਹ ਪੰਨ ਚਲਾਏ। ਜੰਗਮ ਅਤੇ ਸਰੀਵੜੇ, ਦਗੇ ਦਿਗੰਬਰ ਵਾਦ ਕਰਾਏ। ਬ੍ਰਹਮਣ ਬਹੁ ਪ੍ਰਕਾਰ ਕਰ, ਸ਼ਾਸਤਰ ਵੇਦ ਪੁਰਾਣ ਲੜਾਏ। ਖੜ ਦਰਸ਼ਨ ਬਹੁ ਭੇਕ ਕਰ, ਨਾਲ ਛੱਤੀ ਸਪਖੰਡ ਲਾਏ। ਤੰਤ ਮੰਤਰ ਆਸਾਇਨਾ, ਕਰਾ ਮਾਤ ਕਾਲਕ ਦਪਟਾਏ। ਇਕਸ ਤੇ ਬਹੁ ਰੂਪ ਕਰ, ਰੂਪ ਕਰੋਪੀ ਕਰੇ ਦਿਖਾਏ। ਕਲਯੁਗ ਅੰਦਰ ਭਰਮ ਪੁਲਾਏ। ਭਾਈ ਸਾਹਿਬ ਕਹਿੰਦੇ ਨੇ ਪਾਪ ਹੀ ਪਾਪ ਹੈ, ਭਟਕਣਾ ਹੀ ਭਟਕਣਾ ਹੈ, ਕਿਉਂਕਿ ਹਰ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਚੁੱਕਾ ਹੈ। ਕਾਜੀ, ਬ੍ਰਹਮਣ ਤੇ ਨਾਲ ਜੋਗੀ, ਇਹਨੂੰ ਵੀ ਸੰਸਾਰ ਨੂੰ ਚੰਗੇ ਪਾਸੇ ਤੋਰਨਾ ਸੀ, ਧਰਮ ਦੀ ਗੱਲ ਦੱਸਣੀ ਸੀ, ਰੱਬ ਨਾਲ ਜੋੜਨਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਆਖਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਉਜਾੜਨ ਵਾਲੇ ਪਾਸੇ ਲੱਗੇ ਹੋਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਧਰਮ ਦੀ ਗੱਲ ਦੱਸਣੀ ਸੀ, ਰੱਬ ਦੇ ਨਾਲ ਪਿਆਰ ਕਰਨ ਦੀ ਗੱਲ ਦੱਸਣੀ ਸੀ। ਇਹ ਸਤਸੰਗਤ ਆਪ ਉਧਰੇ ਪੈ ਗਏ ਤੇ ਬਾਬਾ ਨਾਨਕ ਜੀ ਨੇ ਇਹ ਬਚਨ ਕਹਿ ਆਪਾਂ ਪੜ੍ਹਦੇ ਹਾਂ। ਕਲ ਕਾਤੀ ਰਾਜੇ ਪਸਾਈ, ਧਰਮ ਪੰਗ ਕਰ ਉਡਰਿਆ। ਕੂੜ ਅਮਾਵਸ ਸਤ ਚੰਦਰਮਾ, ਦੇਸੇ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨ ਕੋਈ। ਵਿੱਚ ਹਉ ਮੈਂ ਕਰ ਦੁੱਖ ਰੋਈ, ਕਹੁ ਨਾਨਕ ਕਿਨ ਬਿਦ ਗਤ ਹੋਈ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਮਹਿੰਦਾ ਪਾਇਨ ਪਾਓ, ਰੱਤ ਪਿੱਤ ਕੁੱਤਿਓ ਚੜ ਜਾਓ। ਉਸ ਵੇਲੇ ਰਾਜਨੀਤਕ, ਧਾਰਮਿਕ, ਸਮਾਜਿਕ ਦੁਰਦਸ਼ਾ ਐਸੀ ਸੀ। ਸੁਣੀ ਪੁਕਾਰ ਦਪਾਰ ਪ੍ਰਭ, ਗੁਰੂ ਨਾਨਕ ਜਗ ਮਾਏ ਪਠਾਇਆ। ਬਾਬਾ ਨਾਨਕ ਜੀ ਇਸ ਮਾਤ ਲੋਕ ਦੇ ਅੰਦਰ ਆਏ। ਸਤਸੰਗਤ ਵੈਸੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਵਾਲੇ ਬਚਨ, ਜਾਂ ਆਪਾਂ ਪੜ੍ਹਦੇ ਹਾਂ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸਤਿਗੁਰੂ ਆਏ ਨੀ ਮਾਤ ਲੋਕ ਦੇ ਅੰਦਰ, ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਦੇ ਘਰ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਘਰ। ਸਤਸੰਗਤ ਜਿਹਨੂੰ ਪਹਿਲਾਂ ਰਾਏਪੁਰ ਵੀ ਕਿਹਾ ਜਾਂਦਾ ਸੀ, ਰਾਏ ਭੋਏ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ, ਅੱਜ ਆਪਣੇ ਸਤਿਕਾਰ ਨਾਲ ਬਾਬਾ ਨਾਨਕ ਜੀ ਦਾ ਉੱਥੇ ਆਗਮਨ ਹੋਇਆ ਤੇ ਉਹਨੂੰ ਨਨਕਾਣਾ ਸਾਹਿਬ ਕਹਿੰਦੇ। ਸਤਿਗੁਰੂ ਮਹਾਰਾਜ ਬਾਬਾ ਕਾਲੂ ਜੀ ਦੇ ਘਰ ਵਿੱਚ ਆਏ ਨੇ, ਸੰਮਤ 1526 ਤੇ ਸੰਨ 1469 ਸਤਿਗੁਰੂ ਮਹਾਰਾਜ ਦਾ ਆਗਮਨ ਹੋਇਆ। ਆਗਮਨ ਵੇਲੇ ਪਹਿਲੀ ਔਰਤ ਹੈ ਜਿਸ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਈ, ਜਿਹਨੂੰ ਆਪਾਂ ਦੌਲਤਾਂ ਕਹਿੰਦੇ ਹਾਂ, ਦੌਲਤਾਂ ਦਾਈ, ਜਿਹੜੀ ਬੱਚੇ ਨੂੰ ਜਨਮ ਦੇਣ ਦੇ ਵੇਲੇ, ਜਨਮ ਦੇ ਵੇਲੇ ਘਰ ਵਿੱਚ ਆਉਂਦੀ ਸੀ। ਉਸ ਵੇਲੇ ਦੌਲਤਾਂ ਦਾਈ ਕੋਲ ਹੈ, ਪਰ ਸਤਸੰਗਤ ਜੋ ਕੁੱਝ ਉਹਦੀ ਵੇਖਿਆ, ਜੋ ਕੁੱਝ ਉਹਦੀ ਡਿੱਠਾ, ਜੋ ਕੁੱਝ ਉਸਨੂੰ ਤੱਕਿਆ, ਜੋ ਕੁੱਝ ਉਸਨੂੰ ਮਹਿਸੂਸ ਹੋਇਆ, ਜਿਹੜੀ ਕਿਰਪਾ ਬਾਬਾ ਨਾਨਕ ਤੇ ਹੋਈ, ਬਾਬਾ ਨਾਨਕ ਨੇ ਕੀਤੀ ਦਾਈ ਦੇ ਉੱਤੇ, ਉਹ ਸਾਰੀ ਥੋੜੇ ਜਿਹਾ ਅੱਖਰਾਂ ਦੇ ਵਿੱਚ ਵਿਦਵਾਨਾਂ ਨੇ ਬਿਆਨ ਕੀਤੀ। ਕਹਿੰਦੇ ਨੇ ਬਾਬਾ ਕਾਲੂ ਜੀ ਬਾਹਰ ਉਡੀਕ ਰਹੇ ਨੇ, ਕਦੋਂ ਵਧਾਈ ਮੈਨੂੰ ਦੌਲਤਾਂ ਆ ਕੇ ਦੇਵੇ ਤੇ ਮੈਂ ਉਹਨੂੰ ਦੌਲਤ ਦਾ ਥਾਲ ਦੇਵਾਂ। ਪਰ ਜਦੋਂ ਦੌਲਤਾਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਬਾਹਰ ਆਈ ਤੇ ਆ ਕੇ ਉਹਨੇ ਬਾਬੇ ਕਾਲੂ ਦੇ ਦੌਲਤ ਦੇ ਥਾਲ ਵੱਲ ਤੱਕਿਆ ਵੀ ਨਹੀਂ, ਸੋਚਿਆ ਸ਼ੈਂਦ ਘੱਟ ਹੈ ਜਿਸ ਕਾਰਨ ਕਰਕੇ ਮੈਨੂੰ ਵਧਾਈ ਨਹੀਂ ਦਿੱਤੀ। ਆਖਿਆ ਦੌਲਤਾਂ ਮੈਂ ਤੈਨੂੰ ਇਹ ਦੌਲਤ ਦੇਣ ਵਾਸਤੇ ਤਿਆਰ ਖੜਾ ਹੋਇਆ, ਕਦੋਂ ਮੈਨੂੰ ਵਧਾਈ ਦੇਵੀਂ, ਕਦੋਂ ਮੈਂ ਤੈਨੂੰ ਦੌਲਤ ਦਾ ਥਾਲ ਦੇਵਾਂ। ਆਖਣ ਲੱਗੀ, ਰਹਿਣ ਦੇ ਬਾਬਾ ਕਾੜੂ, ਮੈਨੂੰ ਦੌਲਤ ਮਿਲ ਗਈ, ਕਿਉਂਕਿ ਨਾਮ ਦੌਲਤਾਂ ਸੀ ਪਰ ਅੱਜ ਤੱਕ ਕਦੇ ਦੌਲਤ ਦੇ ਦਰਸ਼ਨ ਨਹੀਂ ਹੋਏ। ਅੱਜ ਬਾਬਾ ਨਾਨਕ ਤੇਰੇ ਘਰ ਦੇ ਵਿੱਚ ਪੁੱਤਰ ਬਣ ਕੇ ਆਏ ਨੇ, ਉਹਨਾਂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ ਹੈ। ਤੇ ਜਦੋਂ ਸਤਸੰਗਤ ਜਦੋਂ ਹਰਦਿਆਲ ਪੰਡਿਤ ਆਇਆ, ਉਹਨੇ ਵੀ ਪੁੱਛਿਆ ਸਾਰੇ ਚੱਕਰ ਚਿੰਨ ਜਨਮ ਦੇ ਟਾਈਮ ਜਿਹੜੇ ਸਨ। ਤੇ ਬਾਈ ਦੌਲਤਾਂ ਨੇ ਇੱਕ ਗੱਲ ਕਹੀ, ਕਹਿਣ ਲੱਗੀ, ਮੇਰੇ ਹੱਥਾਂ ਦੇ ਵਿੱਚ ਅਨੇਕਾਂ ਬੱਚਿਆਂ ਨੇ ਜਨਮ ਲਿਆ ਹੈ, ਪਰ ਅੱਜ ਤੱਕ ਜਿੰਨੇ ਬੱਚੇ ਸੰਸਾਰ ਦੇ ਅੰਦਰ ਆਏ ਨੇ ਉਹ ਰੋਣ ਦੀ ਆਵਾਜ਼ ਕਰਦੇ ਸਨ, ਬਾਬਾ ਨਾਨਕ ਜੀ ਰੋਏ ਨੇ। ਤੇ ਹਰਦਿਆਲ ਪੰਡਿਤ ਨੇ ਕਿਹਾ ਵੀ ਫਿਰ ਰੋਏ ਨੇ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਬਾਬਾ ਨਾਨਕ ਜੀ ਠੀਕ ਹਨ, ਅਰੋਗ ਹਨ? ਕਹਿਣ ਲੱਗੇ, ਰੋਣ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਨਹੀਂ ਪਈ, ਪਰ ਇੱਕ ਸੰਗੀਤਕ ਆਵਾਜ਼ ਮੇਰੇ ਕੰਨਾਂ ਦੇ ਅੰਦਰ ਪਈ ਹੈ, ਜਿਹਨੇ ਮੈਨੂੰ ਅੰਦਰੋਂ ਹੀ ਸ਼ਾਂਤ ਕਰ ਦਿੱਤਾ, ਮੇਰੇ ਉੱਤੇ ਕਿਰਪਾ ਹੋ ਗਈ। ਸਤ ਸੰਗਤ, ਬਾਬਾ ਨਾਨਕ ਜੀ ਹੁਣ ਇਸ ਧਰਤੀ ਤੇ, ਤਲਵੰਡੀ ਦੀ ਧਰਤੀ ਤੇ ਕੁੱਝ ਕੌਤਕ ਕਰਦੇ ਨੇ ਜਦੋਂ ਵੱਡੇ ਹੁੰਦੇ ਨੇ, ਕਿਉਂਕਿ ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ। ਉਹ ਕਹਿੰਦੇ ਨੇ ਜੇ ਆਪਾਂ ਆਖਣਾ ਹੋਵੇ ਨਾ ਵੀ ਬਾਬਾ ਨਾਨਕ ਕੀ ਨੇ, ਤੇ ਕੇਵਲ ਤੇ ਕੇਵਲ ਇੰਨਾ ਕਵਾਂਗੇ ਭਗਤੀ ਦਾ ਰੂਪ ਹਨ, ਕਿਉਂਕਿ ਬਚਪਨ ਤੋਂ ਲੈ ਕੇ ਅਖੀਰ ਤੱਕ 70 ਸਾਲ ਦੀ ਉਮਰ ਤੱਕ ਬਾਬਾ ਨਾਨਕ ਜੀ ਦੇ ਜੀਵਨ ਅੰਦਰ ਭਗਤੀ ਇਉਂ ਚੱਲਦੀ ਰਹੀ ਜਿਵੇਂ ਕੋਈ ਨਦੀ ਇੱਕ ਰਸ ਵਹਿੰਦੀ ਹੋਈ ਆਪਣੇ ਸੌ ਸਾਗਰ ਦੇ ਵਿੱਚ ਮਿਲਣ ਦੇ ਲਈ ਸਾਧ ਸੰਗਤ ਵਗਦੀ ਰਹਿੰਦੀ ਹੈ। ਇਹ ਭਗਤੀ ਨਾਮ ਸਿਮਰਨ ਬਾਬਾ ਨਾਨਕ ਜੀ ਦੇ ਅੰਦਰ ਚੱਲਦਾ ਰਿਹਾ। ਜਦੋਂ ਬੱਚਿਆਂ ਦੇ ਅੰਦਰ ਬੈਠਦੇ ਨੇ ਉਹਨਾਂ ਨੂੰ ਸਮਾਧੀ ਲਾਣੀ ਸਿਖਾਉਂਦੇ ਨੇ, ਉਹਨਾਂ ਨੂੰ ਨਾਮ ਜਪਾਉਣਾ ਸਿਖਾਉਂਦੇ ਨੇ, ਵਾਹਿਗੁਰੂ ਦੇ ਨਾਲ ਉਹਨਾਂ ਨੂੰ ਜੋੜਦੇ ਨੇ, ਬਲਕਿ ਲੋੜਵੰਦਾਂ ਦੀ ਸੇਵਾ ਬਚਪਨ ਤੋਂ ਹੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜਦੋਂ ਪੜ੍ਹਨ ਦੇ ਲਾਇਕ ਹੋਏ, 3 ਉਸਤਾਦ ਹੋਏ ਨੇ, ਗੋਪਾਲ ਪਾਂਡਾ, ਬ੍ਰਿਜ ਲਾਲ ਪੰਡਿਤ, ਕੁਤਬਦੀਨ ਮੌਲਵੀ, ਇਹਨਾਂ ਤਿੰਨਾਂ ਹੀ ਉਸਤਾਦਾਂ ਨੇ ਜਦੋਂ ਦੁਨਿਆਵੀ ਵਿੱਦਿਆ ਪੜ੍ਹਾਈ। ਤੇ ਬਾਬਾ ਨਾਨਕ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ, ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖੀਏ ਕਿ ਇਹ ਪੜ੍ਹੀ ਹੋਈ ਵਿੱਦਿਆ ਪਰਲੋਕ ਵਿੱਚ ਵੀ ਸਾਡੇ ਕੰਮ ਆਵੇ, ਤੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ, ਜਾਂ ਆਸਾ ਰਾਗ ਦੇ ਅੰਦਰ ਪੱਟੀ, ਜਦੋਂ ਆਪਾਂ ਉਹ ਪੜ੍ਹਦੇ ਹਾਂ ਉਸ ਦੇ ਅੰਦਰ ਵੀ ਦੁਨਿਆਵੀ ਉਸਤਾਦਾਂ ਨੂੰ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਇੱਕ ਸੇਧ ਦਿੱਤੀ ਕਿ ਜੇ ਜੇ ਅਸੀਂ ਲੇਖਾ ਮੁਕਾਉਣਾ ਹੈ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਆਪਣੇ ਜੀਵਨ ਦੇ ਅੰਦਰ ਜਪੀਏ। ਸਤ ਸੰਗਤ, ਇਸੇ ਹੀ ਪਾਵਨ ਧਰਤੀ ਤੇ ਤਲਵੰਡੀ ਦੀ ਸਤ ਸੰਗਤ, ਬਾਬਾ ਜੀ ਨੇ ਖਰਾ ਸੌਦਾ ਵੀ ਕੀਤਾ ਹੈ। ਖਰੇ ਸੌਦੇ ਤੋਂ ਭਾਵ ਉਹ ਸੌਦਾ ਜਿਸ ਵਿੱਚ ਮਿਲਾਵਟ ਨਾ ਹੋਵੇ। ਬੇਸ਼ੱਕ ਪਿਤਾ ਜੀ ਨੇ ਇਹ ਗੱਲ ਕਹਿ ਕੇ ਤੋਰਿਆ ਸੀ, ਪਰ ਜਦੋਂ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਕੇ ਚੂੜਕਾਨੇ ਦੀ ਮੰਡੀ ਦੇ ਅੰਦਰ ਇੱਕ ਸੌਦਾ ਕਰਕੇ ਆਏ, ਪਿਤਾ ਨੂੰ ਪਸੰਦ ਨਹੀਂ ਆਇਆ, ਪਰ ਸਤਿਗੁਰੂ ਮਹਾਰਾਜ ਖਰੇ ਸੌਦਾ ਕਰਕੇ ਆਏ ਨੇ, ਕਿਉਂਕਿ ਸੰਤ ਰੇਮ ਸਾਧ ਵਰਗਿਆਂ ਨੂੰ ਸਤ ਸੰਗਤ ਭੁੱਖੇ ਜਿਹੜੇ ਸਨ ਕਈ ਦਿਨਾਂ ਤੋਂ, ਉਹਨਾਂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੀ ਲੋੜ ਪੂਰੀ ਕੀਤੀ, ਕਿਉਂਕਿ ਖਾਲਕ ਖਲਕ ਮੈਂ ਖਲਕ ਵਸੈ ਰੱਬ ਮੈਂ, ਕਿਉਂਕਿ ਇਹ ਗੱਲ ਆਪਾਂ ਆਮ ਪੜ੍ਹਦੇ ਹਾਂ। ਤੇ ਬਾਬਾ ਨਾਨਕ ਨੇ ਜਿਹੜਾ ਲੰਗਰ ਉਹਨਾਂ ਸਾਧੂਆਂ ਨੂੰ ਭੋਜਨ ਖਵਾ ਕੇ ਆਰੰਭ ਕੀਤਾ, ਅੱਜ ਤੱਕ ਵੀ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਾਈਏ ਜਿੱਥੇ ਵੀ ਗੁਰੂ ਪਿਆਰੇ ਬੈਠੇ ਹੋਏ ਹਨ, ਲੰਗਰ ਗੁਰੂ ਦੀ ਕਿਰਪਾ ਦੇ ਨਾਲ ਚੱਲਦੇ ਹਨ। ਮੈਂ ਬੇਨਤੀ ਕਰ ਰਿਹਾ ਹਾਂ, ਅੱਜ ਵੀ ਬਾਬਾ ਨਾਨਕ ਨੇ ਸਤ ਸੰਗਤ ਜਦੋਂ ਤਿਆਰੀ ਕੀਤੀ ਬਾਬਾ ਜੀ ਨੂੰ, ਬਾਬਾ ਕਾਰੂ ਜੀ ਨੇ ਕੁਝ ਬਚਨ ਵੀ ਕਹੇ, ਮੈਂ ਆਮ ਤੌਰ ਤੇ ਬੇਨਤੀ ਕਰਿਆ ਕਰਦਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਪੁੱਤਰ ਬਰਾਬਰ ਦਾ ਹੋ ਜਾਵੇ ਤੇ ਉਹਨੂੰ ਕੋਈ ਸਾਧ ਸੰਗਤ ਬੋਲ ਵੀ ਗੁੱਸੇ ਦੇ ਵਿੱਚ ਕਿਹਾ ਜਾਵੇ ਨਾ, ਉਹ ਵੀ ਚਪੇੜ ਮਾਰਨ ਦੇ ਬਰਾਬਰ ਹੁੰਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਉਹ ਵੀ ਚਪੇੜ ਮਾਰਨ ਦੇ ਬਰਾਬਰ ਹੁੰਦਾ ਹੈ। ਹੁਣ ਘਰ ਦੇ ਅੰਦਰ ਜਦੋਂ ਖਿੱਚੋ ਤਾਨ ਇਸ ਤਰ੍ਹਾਂ ਦੀ ਕੁੱਝ ਵਧੀ, ਬਾਬਾ ਜੀ ਦੇ ਵਿਚਾਰ ਕੁੱਝ ਹੋਰ, ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰ ਕੁੱਝ ਹੋਰ, ਤੇ ਸਤ ਸੰਗਤ ਭਾਈ ਜੈ ਰਾਮ ਜੀ ਬੇਬੇ ਨਾਨਕੀ ਦੇ ਘਰ ਵਾਲੇ ਸੁਲਤਾਨਪੁਰ ਦੇ ਰਹਿਣ ਵਾਲੇ ਆਏ ਨੇ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਨਾਲ ਰਾਏ ਪੁਦਾਰ ਦੇ ਕਹਿਣ ਤੇ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਲੈ ਗਏ। ਪਰ ਜਾਣ ਤੋਂ ਪਹਿਲਾਂ ਇੱਕ ਬਚਨ ਰਾਏ ਬੁਲਾਰ ਨੇ ਕਿਹਾ, ਕਹਿਣ ਲੱਗੇ ਪ੍ਰੀਤੀ ਭੋਜਨ ਮੇਰੇ ਘਰ ਦੇ ਅੰਦਰ ਕਰੋ। ਤੇ ਸਤਿਗੁਰੂ ਮਹਾਰਾਜ ਉਸਦੇ ਘਰ ਅੰਦਰ ਗਏ, ਜਾ ਕੇ ਪ੍ਰੀਤੀ ਭੋਜਨ ਕੀਤਾ, ਲੰਗਰ ਬਹਿ ਕੇ ਇਕੱਠਾ ਛਕਿਆ ਤੇ ਨਾਲ ਹੀ ਇੱਕ ਗੱਲ ਰਾਏ ਬੁਲਾਰ ਨੇ ਕਹੀ, ਆਖਿਆ, ਬਾਬਾ ਨਾਨਕ ਜੀ ਤੁਹਾਡੀ ਕਿਰਪਾ ਦੇ ਨਾਲ ਜੀਵਨ ਬੜਾ ਸੁੱਖ ਨਾਲ ਬਤੀਤ ਹੋ ਰਿਹਾ ਹੈ, ਕਿਰਪਾ ਕਰੋ ਰਹਿੰਦਾ ਜੀਵਨ ਵੀ ਜਿਹੜਾ ਨਾ ਸੁੱਖ ਨਾਲ ਬਤੀਤ ਹੋ ਜਾਵੇ, ਕੋਈ ਐਸਾ ਉਪਦੇਸ਼ ਕਰੋ। ਤੇ ਬਾਬਾ ਨਾਨਕ ਜੀ ਨੇ ਬਚਨ ਕਿਹਾ, ਸਾਨੂੰ ਵੀ ਸਾਰਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਕਹਿਣ ਲੱਗੇ, ਜਦੋਂ ਤੁਹਾਡਾ ਆਪਣਾ ਬਲ ਕਾਮਨਾ ਨਾ ਕਰੇ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਓ, ਜੀਵਨ ਜਿਹੜਾ ਹੈ ਉਹ ਸੁੱਖ ਨਾਲ ਬਤੀਤ ਹੋ ਜਾਵੇਗਾ। ਬਾਬਾ ਜੀ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਆ ਗਏ, ਇੱਥੇ ਆ ਕੇ ਕਿਰਤ ਮੋਦੀ ਦੀ ਆਰੰਭ ਕਰ ਦਿੱਤੀ। ਤੇ ਮੋਦੀ ਦੀ ਕਿਰਤ ਬੜੀ ਜ਼ਿੰਮੇਵਾਰੀ ਦੀ ਸੀ। ਸਾਧ ਸੰਗਤ, ਇੱਥੇ ਉਹ ਵੀ ਲੋਕ ਸਨ ਜਿਹੜੇ ਮੋਦੀ ਬਣ ਕੇ ਲਾਲਚ ਵਸੀ ਹੋ ਕੇ ਲੋਕਾਂ ਦਾ ਹੱਕ ਮਾਰਦੇ ਸੀ, ਪਰ ਬਾਬਾ ਨਾਨਕ ਨੇ ਕੇਵਲ ਲੋਕਾਂ ਨੂੰ ਇਹ ਨਹੀਂ ਕਿਹਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਗੁਰਦਾਰ ਨੂੰ ਖਾਏ। ਸਤਿਗੁਰੂ ਬਾਬਾ ਜੀ ਨੇ ਆਪਣੇ ਜੀਵਨ ਦੇ ਅੰਦਰ ਇਹ ਗੱਲ ਧਾਰਨ ਕੀਤੀ ਤੇ ਲੋਕ ਸ਼ੁਕਰ ਕਰਦੇ ਨੇ, ਚਿਰਾਂ ਬਾਅਦ ਕੋਈ ਮੋਦੀ ਮਿਲਿਆ ਤੇ ਉੱਥੇ ਦੌਲਤ ਖਾਂ ਵੀ ਜਿਹੜਾ ਨਾ ਉਹ ਵੀ ਬੜਾ ਪ੍ਰਸੰਨ ਹੈ ਕਿ ਘੱਟੋ ਘੱਟ ਮੋਦੀ ਦੇ ਕੰਮ ਤੋਂ ਖੁਸ਼ ਹੋ ਕੇ ਲੋਕ ਮੈਨੂੰ ਵਧਾਈਆਂ ਦੇ ਰਹੇ ਨੇ। ਪਰ ਚੁਗਨ ਲੋਕ ਹੋਰ ਜਿਹੜੇ ਲੋਕ ਹੁੰਦੇ ਨੇ ਇਹਨਾਂ ਦੀ ਕਮੀ ਕੋਈ ਨਹੀਂ। ਸਾਧ ਸੰਗਤ, ਇਹ ਆਪਣਾ ਦਾਂ ਮਾਰਦੇ ਨੇ, ਆਪਣਾ ਡੰਗ ਚਲਾਉਂਦੇ ਨੇ। ਬਾਬਾ ਨਾਨਕ ਤੇ ਵੀ ਇਹਨਾਂ ਨੇ ਚਲਾਇਆ, ਇਹਨਾਂ ਨੇ ਚੁਗਲੀਆਂ ਕੀਤੀਆਂ, ਦੌਲਤ ਖਾਂ ਵੀ ਭਰਮ ਗਿਆ ਤੇ ਉਸ ਨੇ ਵੀ ਹਿਸਾਬ ਕਿਤਾਬ ਕੀਤਾ। ਇੱਕ ਵਾਰੀ ਨਹੀਂ ਕਈ ਵਾਰੀ ਹਿਸਾਬ ਕਿਤਾਬ ਹੋਇਆ, ਬਾਬਾ ਨਾਨਕ ਜੀ ਦਾ ਵਾਧਾ ਹੀ ਨਿਕਲਦਾ ਰਿਹਾ। ਤੇ ਸਾਧ ਸੰਗਤ, ਆਖਰ ਵੇਈ ਨਦੀ ਦੇ ਅੰਦਰ ਜਾਣ ਵਾਲੀ ਗੱਲ ਆਪਾਂ ਆਮ ਤੌਰ ਤੇ ਪੜ੍ਹਦੇ ਸੁਣਦੇ ਹਾਂ। ਸਤਿਗੁਰੂ ਮਹਾਰਾਜ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕਰਦੇ ਨੇ, ਤਿੰਨ ਦਿਨ ਬਾਅਦ ਨਿਕਲਦੇ ਨੇ, ਨਿਕਲਦਿਆਂ ਸਾਰ ਆਪਣੇ ਗਲ ਵਿੱਚ ਕਫਰੀ ਪਾ ਲੈਂਦੇ ਨੇ, ਕਿਉਂਕਿ ਅੱਜ ਕਹਿਣਾ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਸੱਚਾਈ ਨੂੰ ਕਹਿਣ ਲੱਗਿਆ, ਸਿਰ ਤੇ ਖੱਫਨ ਬੰਨਣ ਵਾਲੀ ਗੱਲ ਹੈ, ਕਿਉਂਕਿ ਸਾਧ ਸੰਗਤ ਸੱਚ ਜਿਹੜਾ ਵੀ ਬੋਲੇਗਾ ਕੂੜੇ ਬੰਦੇ ਉਸਦੇ ਉਲਟ ਹੋ ਜਾਣਗੇ। ਬਾਬਾ ਨਾਨਕ ਜੀ ਨੇ ਇੱਥੇ ਭਾਈ ਭਗੀਰਥ ਦੇ ਉੱਤੇ ਕਿਰਪਾ ਕੀਤੀ, ਇੱਥੇ ਹੀ ਮਨ ਸੁੱਖ ਦੇ ਉੱਤੇ ਕਿਰਪਾ ਕੀਤੀ ਤੇ ਅੱਜ ਬਾਬਾ ਨਾਨਕ ਜੀ ਜਦੋਂ ਨਿਕਲੇ ਬਾਹਰ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵਾਲਾ ਅੱਖਰ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਕੇ ਸਿਰ ਤੇ ਖਫਰੀ ਬਣ ਕੇ ਖਫਨ ਬਣ ਕੇ ਸਤਿਗੁਰੂ ਮਹਾਰਾਜ ਨੇ ਇਹ ਕਿਹਾ, ਆਪਾਂ ਸੁਲਤਾਨਪੁਰ ਵਾਲੀ ਘਾੜੀ ਜਿਹੜੀ ਮਸਜਿਦ ਦੇ ਅੰਦਰ ਨਮਾਜ਼ ਪੜ੍ਹਨ ਵਾਲੀ ਹੈ ਸਾਰੇ ਜਾਣਦੇ ਆ, ਮੈਂ ਬੇਨਤੀ ਕਰਾਂਗਾ ਅੱਜ ਆਪਾਂ ਵੀ ਬਾਣੀ ਪੜ੍ਹਦੇ ਹਾਂ, ਪਤਾ ਨੀ ਕਿੱਥੇ ਕਿੱਥੇ ਜਾਂਦੇ ਹਾਂ, ਸੰਗਤ ਕਰਦੇ ਹਾਂ, ਕਿੱਥੇ ਕਿੱਥੇ ਜਾਂਦੇ ਹਾਂ, ਕੇਵਲ ਗੱਲ ਕਾਜੀ ਦੀ ਨਹੀਂ, ਕੇਵਲ ਗੱਲ ਨਵਾਬ ਦੀ ਨਹੀਂ, ਸਾਨੂੰ ਵੀ ਚੇਤਾ ਰੱਖਣਾ ਚਾਹੀਦਾ, ਬਾਣੀ ਵਿੱਚ ਧਿਆਨ ਰਵੇ, ਸੰਗਤ ਵਿੱਚ ਬੈਠੇ ਹੋਏ ਹਾਂ, ਸ਼ਬਦ ਵਿੱਚ ਸਾਡਾ ਧਿਆਨ ਜੁੜਿਆ ਹੋਵੇ। ਪਰ ਇੱਥੋਂ ਬਾਬੇ ਨੇ ਪ੍ਰੋਗਰਾਮ ਬਣਾਇਆ, ਚੜਿਆ ਸੋਧਣ ਧਰਤ ਲੁਕਾਈ, ਐਸਾ ਸੋਧਣ ਵਾਸਤੇ ਤੁਰੇ, ਪਹਿਲਾਂ ਲਾਹੌਰ ਦੇ ਅੰਦਰ ਗਏ, ਜ਼ਵਾਰ ਮਲ ਦੇ ਝੁਆਟੇ ਦੇ ਕੋਲ ਸਾਧ ਸੰਗਤ, ਬਾਬਾ ਜੀ ਨੇ ਇਹ ਬਚਨ ਪਏ, ਕੀ ਕਿਹਾ ਮਹਾਰਾਜ ਨੇ, ਮਹਾਰਾਜ ਦੇ ਬਚਨ ਆਪ ਜੀ ਪੜ੍ਹਦੇ ਹੋ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿਉਂਕਿ ਜੀਵਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਇੱਥੋਂ ਬਾਬਾ ਨਾਨਕ ਜੀ ਤਲਵੰਡੀ ਆਏ, ਮਾਤਾ ਪਿਤਾ ਨੇ ਜਦੋਂ ਸਾਧ ਸੰਗਤ ਸਾਧੂ ਪੇਖ ਦੇ ਅੰਦਰ ਵੇਖਿਆ ਤੇ ਉਹਨਾਂ ਨੂੰ ਵੀ ਵੇਖਦਿਆਂ ਸਾਰ ਹੈਰਾਨੀ ਹੋਈ, ਪਰ ਆਪਣਾ ਪ੍ਰੋਗਰਾਮ ਦੱਸਿਆ ਤੇ ਦੱਸ ਕੇ ਬਾਬਾ ਨਾਨਕ ਜੀ ਜਿਵੇਂ ਤੁਰਦੇ ਨੇ, ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਮ ਲੋਕਾਂ ਦੀ ਤਰ੍ਹਾਂ ਨੱਠ ਕੇ ਨਹੀਂ, ਚੋਰੀ ਨਾਲ ਨਹੀਂ, ਪਰ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੌਂਪ ਕੇ, ਮਾਂ ਪਿਓ ਦੀਆਂ, ਬੱਚਿਆਂ ਦੀਆਂ, ਘਰਵਾਰੀ ਦੀਆਂ, ਸੰਸਾਰ ਨੂੰ ਸੋਧਣ ਵਾਸਤੇ ਤੁਰੇ ਨੇ। ਦੁਨੀ ਚੰਦ ਕੋਲ ਗਏ, ਇੱਥੇ ਲਾਲੋ ਦੇ ਘਰ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਵੇਂ ਸਾਧ ਸੰਗਤ ਪਹਿਲਾਂ ਦੁਨੀ ਚੰਦ ਨੂੰ ਸ਼ਰਾਧਾਂ ਦੇ ਬਾਰੇ ਸਮਝਾਇਆ ਕਿ ਮਰਿਆਂ ਤੋਂ ਬਾਅਦ ਪਿੱਤਰ ਲੋਕਾਂ ਦੇ ਵਾਸਤੇ ਭਾਅ ਭੋਜਨ ਨਾ ਦਿਓ, ਬਲਕਿ ਜਿੰਦੇ ਮਾਂ ਪਿਓ ਦੀ ਸੇਵਾ ਕਰੋ, ਜਿੰਦੇ ਮਾਂ ਪਿਓ ਨਾਲ ਪਿਆਰ ਕਰੋ। ਇੱਥੋਂ ਹੀ ਅੱਗੇ ਸਾਧ ਸੰਗਤ ਜਿਵੇਂ ਗਏ ਨੇ ਮਲਕ ਭਾਗੋ ਦੇ ਕੋਲ, ਭਾਈ ਲਾਲੋ ਦੇ ਘਰ ਅੰਦਰ ਟਿਕਾਣਾ ਕੀਤਾ, ਦੱਸ ਦਿੱਤਾ ਜਿਹੜੀ ਦਸਾਂ ਨਵਾਂ ਦੀ ਕਿਰਤ ਹੈ ਉਸ ਵਿੱਚ ਦੁੱਧ ਹੈ, ਤੇ ਜਿਹੜੀ ਚੋਰੀ ਦੀ ਜਾਂ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਕਮਾਈ ਹੋਈ ਰੋਗੀ ਹੈ ਉਸ ਅੰਦਰ ਖੂਨ ਹੈ। ਇੱਥੋਂ ਬਾਬਾ ਜੀ ਹਰਿਦੁਆਰ, ਹਰਿਦੁਆਰ ਦੇ ਅੰਦਰ ਲੋਕਾਂ ਨੂੰ ਲਹਿੰਦੇ ਵੱਲ ਪਾਣੀ ਦੇ ਕੇ ਸਮਝਾ ਦਿੱਤਾ ਕਿ ਸੂਰਜ ਵੱਲ ਪਾਣੀ ਦੇਣਾ ਕੇਵਲ ਤੇ ਕੇਵਲ ਇੱਕ ਕਰਮ ਕਾਂਡ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਸਤਿਗੁਰੂ ਮਹਾਰਾਜ ਜਿਵੇਂ ਪਹਿਲੀ ਉਦਾਸੀ ਦੇ ਅੰਦਰ ਸਾਧ ਸੰਗਤ ਕੀ ਅਯੋਧਿਆ ਤੇ ਕੀ ਹੋਰ ਕਾਂਸ਼ੀ ਬਨਾਰਸ ਤੇ ਕੀ ਹੋਰ ਅੱਗੇ ਢਾਕਾ ਬੰਗਾਲ ਵੱਲ ਜਾ ਕੇ ਸਤਿਗੁਰੂ ਮਹਾਰਾਜ ਜਿਵੇਂ ਵਾਪਸ ਆਏ, ਉਹਨਾਂ ਨੇ ਸੁਲਤਾਨਪੁਰ ਤੋਂ ਤਲਵੰਡੀ ਜਾ ਕੇ ਕਰਤਾਰਪੁਰ ਵਸਾਇਆ। ਕਰਤਾਰਪੁਰ ਵਸਾਉਣ ਤੋਂ ਬਾਅਦ ਫਿਰ ਉੱਤਰ ਦਿਸ਼ਾ ਦੀ ਜਿੱਥੇ ਸਿੱਧ ਲੋਕ ਬੈਠੇ ਹੋਏ ਸਨ, ਇਹਨਾਂ ਵੱਲ ਸਤਿਗੁਰੂ ਮਹਾਰਾਜ ਨੇ ਆਪਣਾ ਝੁਕਾ ਕੀਤਾ। ਉਹਨਾਂ ਨੂੰ ਵੀ ਸਮਝਾਇਆ, ਮੁੰਡਾ ਸੰਤੋਖ ਸ਼ਰਮ ਪਚੋਰੀ, ਧਿਆਨ ਕੀ ਕਰੇ ਵਿਰੋਧ, ਖਿੰਠਾ ਕਾਲ ਵਾਰੀ ਕਾਇਆ, ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗ ਜਮਾਤੀ, ਮਨ ਜੀਤੈ ਜਗ ਜੀਤ। ਬੇਸ਼ੱਕ ਉਹ ਲੋਕ ਸਤਿਗੁਰੂ ਮਹਾਰਾਜ ਦੀ ਸਿਆਣਪ ਤੋਂ ਕਾਇਲ ਸਨ, ਚਾਹੁੰਦੇ ਸਨ ਕਿ ਐਸਾ ਜੋਗੀ ਸਾਡੇ ਧਰਮ ਦੇ ਅੰਦਰ ਆ ਜਾਵੇ, ਸਾਡੇ ਧਰਮ ਨੂੰ ਉਜਲਾ ਕਰ ਦੇਵੇਗਾ। ਪਰ ਸਾਧ ਸੰਗਤ ਉਹਨਾਂ ਨੇ ਕਪਟ ਕੀਤਾ। ਗੋਰਖਨਾਥ ਨੇ ਇੱਕ ਬਰਤਨ ਦਿੱਤਾ ਵੀ ਤਲਾਬ ਤੋਂ ਸਾਨੂੰ ਪਾਣੀ ਲਿਆ ਦਿਓ। ਬਾਬਾ ਜੀ ਗਏ, ਉਹ ਤਲਾਬ ਦੇ ਅੰਦਰ ਪਾਣੀ ਨਹੀਂ, ਹੀਰੇ ਜਵਾਹਰਾਤ ਉੱਥੇ ਕਰ ਦਿੱਤੇ। ਬਾਬਾ ਜੀ ਵਾਪਸ ਆ ਗਏ ਤੇ ਬਾਬਾ ਜੀ ਨੇ ਆ ਕੇ ਆਖਿਆ ਜੋਗੀ ਨੂੰ, ਨਾਥ ਨੂੰ, ਕਿ ਉੱਥੇ ਪਾਣੀ ਨਹੀਂ। ਤੇ ਜੋਗੀ ਨੇ ਅਗਲਾ ਸਵਾਲ ਨਹੀਂ ਕੀਤਾ ਤੇ ਭਾਈ ਸਾਹਿਬ ਕਹਿੰਦੇ ਨੇ, ਬਾਬਾ ਨਾਨਕ ਜੀ ਨੇ ਸ਼ਬਦ ਨਾਲ ਸਿੱਧ ਮੰਡਲੀ ਨੂੰ ਜਿਹੜਾ ਹੈ ਨਾ ਉਹ ਜਿੱਤ ਲਿਆ। ਸਤਿਗੁਰੂ ਬਾਬਾ ਨਾਨਕ ਜੀ ਸਾਧ ਸੰਗਤ ਜਿਵੇਂ ਜੋਗੀਆਂ ਨੂੰ ਸਿੱਧੇ ਰਾਹ ਪਾ ਕੇ ਫਿਰ ਇਸਲਾਮੀ ਇਲਾਕਿਆਂ ਵੱਲ ਗਏ, ਭਾਵੇਂ ਉਹ ਸਾਧ ਸੰਗਤ ਇਸਲਾਮੀ ਇਲਾਕਿਆਂ ਦੇ ਅੰਦਰ ਇਸਲਾਮ ਬਾਬਾ ਫਰੀਦ ਜੀ ਦਾ ਟਿਕਾਣਾ ਹੋਵੇ ਜਾਂ ਜਿਹਨੂੰ ਆਪਾਂ ਸਾਧ ਸੰਗਤ ਹੰਕਾਰੀ ਵਲੀ ਭੰਡਾਰੀ ਕਹਿੰਦੇ ਹਾਂ, ਉਸ ਦਾ ਟਿਕਾਣਾ ਹੋਵੇ, ਹਮਜ਼ਾ ਗੋਸ਼ ਪੀਰ ਦਾ ਕਰਾਮਾਤੀ ਦਾ ਟਿਕਾਣਾ ਹੋਵੇ ਜਾਂ ਮੱਕੇ ਦੀ ਗੱਲ ਹੋਵੇ, ਸਤਿਗੁਰੂ ਮਹਾਰਾਜ ਇਹਨਾਂ ਨੂੰ ਵੀ ਇਹੋ ਗੱਲ ਸਮਝਾਉਂਦੇ ਨੇ ਕਿ ਵਾਹਿਗੁਰੂ ਪਰਮਾਤਮਾ ਇੱਕ ਜਗ੍ਹਾ ਤੇ ਨਹੀਂ, ਸਰਵ ਵਿਆਪੀ ਹੈ ਤੇ ਧਰਮਾਂ ਦੇ ਬਖੇੜੇ ਨਾ ਪਾਓ, ਬਲਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਵਾਲੇ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰੋ। ਸਾਧ ਸੰਗਤ, ਬਾਬਾ ਨਾਨਕ ਪਹਿਲਾਂ ਬਖਸ਼ਿਸ਼ ਲੈ ਕੇ ਆਏ ਨੇ ਅਕਾਲ ਪੁਰਖ ਦੇ, ਪਿੱਛੋਂ ਕਾਲ ਕਮਾਈ, ਕਿਉਂਕਿ ਬਾਬਾ ਨਾਨਕ ਨੂੰ ਅਕਾਲ ਪੁਰਖ ਨੇ ਕਿਹਾ ਸੀ, ਜਿਸ ਉੱਤੇ ਤੇਰੀ ਨਜ਼ਰ ਉਸ ਉੱਤੇ ਮੇਰੀ ਨਜ਼ਰ, ਜਿਸ ਉੱਤੇ ਤੇਰਾ ਕਰਮ ਉਸ ਉੱਤੇ ਮੇਰਾ ਕਰਮ। ਤੇ ਨਾਰੀ ਆਖਿਆ, ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਗੁਰ ਪਰਮੇਸ਼ਰ। ਇਹ ਗੱਲ ਬਾਬਾ ਨਾਨਕ ਜੀ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਈ ਤੇ ਭਾਈ ਸਾਹਿਬ ਵੀ ਆਖਦੇ ਨੇ, ਬਾਬਾ ਪੈਂਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ। ਪਾਈ ਵਾਲੀ ਗੱਲ ਆਪਾਂ ਪੜ੍ਹਦੇ ਹਾਂ, ਬਾਬਾ ਨਾਨਕ ਨੇ ਸਾਧ ਸੰਗਤ ਆਪਣੇ ਸੁੱਖ ਤਿਆਗ ਕੇ, ਆਪਣੇ ਬੱਚਿਆਂ ਦੇ ਸੁੱਖ ਤਿਆਗ ਕੇ, ਆਪਣੀ ਘਰਵਾਲੀ ਦੇ ਸੁੱਖ ਤਿਆਗ ਕੇ, ਆਪਣੀ ਮਾਤਾ ਪਿਤਾ ਦੇ ਸੁੱਖ ਤਿਆਗ ਕੇ ਸਾਧ ਸੰਗਤ ਸੰਸਾਰ ਨੂੰ ਕੇਵਲ ਤੇ ਕੇਵਲ ਸੁੱਖ ਦਿੱਤਾ, ਸੰਸਾਰ ਦੀ ਝੋਰੀ ਵਿੱਚ ਸੁੱਖ ਪਾਏ ਤੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਤੀਤ ਕੀਤੇ। ਇੱਥੇ ਭਾਈ ਲਹਿਣਾ ਜੀ ਆਏ, ਉਹਨਾਂ ਨੇ ਘਾਲਣਾ ਘਾਲੀ, ਕਿਉਂਕਿ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਬਾਬਾ ਨਾਨਕ ਜੀ ਦੀ ਕਿਰਪਾ ਦੇ ਪ੍ਰਾਪਤ ਪਾਤਰ ਬਣੇ, ਕੇਵਲ ਸਿੱਖ ਨਹੀਂ, ਸਾਧ ਸੰਗਤ ਸਿੱਖਿਆ ਧਾਰਨ ਕਰਕੇ, ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਿਆਂ ਗੁਰੂ ਬਣ ਗਏ ਤੇ ਅਸੀਂ ਉਹਨਾਂ ਨੂੰ ਅੱਜ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਮ ਨਾਲ ਚੇਤੇ ਕਰਦੇ ਹਾਂ। ਇੱਥੇ ਹੀ ਬਾਬਾ ਬੁੱਢਾ ਜੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ, ਜਿਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਜੀਵਨ ਦੇ ਅੰਦਰ ਪ੍ਰਾਪਤ ਹੋਈ। ਬਾਬਾ ਬੁੱਢਾ ਜੀ ਨੇ ਵੀ ਘਾਲਣਾ ਇੱਥੇ ਰਹਿ ਕੇ ਗੁਰੂ ਚਰਨਾਂ ਦੇ ਅੰਦਰ ਘਾਲੀ। ਬਸ ਅੰਤ ਵਿੱਚ ਬੇਨਤੀ ਕਰਾਂਗਾ, ਅੱਜ ਬਾਬਾ ਨਾਨਕ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ, ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ, ਕਿਉਂਕਿ ਦਸਵੇਂ ਜਾਮੇ ਦੇ ਅੰਦਰ ਜਾ ਕੇ ਵੀ ਇਹ ਗੱਲ ਬਾਬਾ ਨਾਨਕ ਜੀ ਨੇ ਕਹੀ ਸੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਆਓ ਪਿਆਰਿਓ, ਗੁਰੂ ਮਹਾਰਾਜ ਦਾ ਆਗਮਨ ਪੁਰ ਮਨਾਉਂਦਿਆਂ ਹੋਇਆ ਜੀਵਨ ਦੇ ਅੰਦਰ ਇਹ ਗੱਲ ਧਾਰਨ ਕਰੀਏ, ਬਾਬਾਰੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਅਸੀਂ ਪੁੱਤਰਾਂ ਤੋਂ ਸਪੁੱਤਰ ਬਣ ਜਾਈਏ, ਸਾਡੇ ਮਨਾਏ ਹੋਏ ਜਿਹੜੇ ਗੁਰਪੁਰਬ ਨੇ ਨਾ ਇਹ ਸਕਾਰਥੇ ਹੋ ਜਾਣਗੇ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਆਪ ਸੰਗਤਾਂ ਦਾ, ਧੰਨਵਾਦ ਸਤਿਗੁਰਾਂ ਦਾ, ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਸੇਵਾ ਤੇ ਬਖਸ਼ਿਸ਼ ਕਰਕੇ ਆਪ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਵੱਲੋਂ ਦਾਸ ਵੱਲੋਂ ਸਮੁੱਚੇ ਸਿੰਘ ਸਾਹਿਬਾਨ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੁੱਚੇ ਮੈਂਬਰ ਸਾਹਿਬਾਨ ਸਭਨਾਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਪਰੇ ਕਾਲ ਸਦਾ ਜਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।